ओंकार सतनाम कर्ता पुरख निर्भाव निर्वैर अकाल मूरत अजूनी सैपहं गुर प्रसाद जप आदि सच जुगाद सच खैपी सच नानक खुशी पी सच तू सुल्तान कहा खौमिया तेरी कवन बदाई जो तू दे सो कहा स्वामी मैं मूरख कहन ना जाय मैं कीता ना जाता हराम खोर हाओ क्या मुँह देसा दुष्ट चोर नानक नीच कह विचार तानक रूप रहा करतार परम सम्मान योग जुगह जुग अटल सतगुरु गुरु ग्रंथ साहिब सच्चे पातशाह महाराज जी दी पावन पवित्र हजूरी अंदर शोभायमान खोए बैठे गुरु सवारे सतसंगी जनों सतगुरु जी दे पावन पवित्र अमृत बचना दा आप जी ने कीर्तन सरवण कीता है। सतगुरु दी अपार बख्शिश दा सदका आपां अरदास विच आए होए करनी वालियां दे कमाई वालियां दे जीवन नूं रोजाना वाचने पए हां। कल आपां सतगुरु की मेहर द्वारा अरदास विच आए होए इस शब्द की विचार कीती सी कि जिन्ना गुरु सवारियां ने घालना घाल के अपने जीवन नूं इन्ना उच्चा बना लिया कि उन्होंने किसी दे औगुण तक के वेख के अणडिठ कीता वेख्या ते वेखण तो बाद उन्हूं अणडिठ कर दिता ते कल अर्ज कीती सी प्रभु भी जीव दे औगुण देखदा है पर अणडिठ कर देंदा। गुरु जी जे देखदे ने अणडिठ करदे ने ते जेड़ा सतगुरु दे चरणां विच जुड़ चुका है गुरमुखो ओ भी किसे दे औगुण देखदा है ते गुरु जे कृपा करे ते देख के ओ भी अणडिठ कर देंदा है। किसे दे औगुण देख के अणडिठ करना उस मालिक की कृपा है। अज तक आप विचार कर चुके हैं पंजा प्यारियां दी, पढ़े ने आप शब्द के पंज प्यारे, चार साहिबजादे, चाली मुक्ते, हथियां जपियां तपियां, जिन्ना नाम जपया, वंड छकिया, देग चलाई, तेग वाही, देख के अणदिठ कीता, ते अज असी विचारने तिन्ना प्यारियां सच्यारियां दी कमाई दा ध्यान धर के, खालसा जी बोलो जी वाहिगुरु। आओ सतगुरु गुरु ग्रंथ साहिब सच्चे पातशाह जी आप बख्शिश कृपा करन, आप ही मेहर करके अपने इस पावन पवित्र गुरु प्यारियां दे जीवन दी विचार करा लैन। साध संगत आप समूह माई भाई आशीष बख्शो ਤਾਂ ਜੋ ਸਤਿਗੁਰੁ ਅੰਦਰ ਨੂੰ ਇਕਾਗਰਤਾ ਦੀ ਦਾਤ ਬਖਸ਼ਣ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਨੂੰ जे आपा संखेप विच किसे इंसान नू गल समझानी होवे ते चार बचन गुरु ग्रंथ साहिब जी दे चेते रखियो। संखेप विच किसे नू दसना होवे भी गुरु ग्रंथ साहिब विच है कि ते ओ ए भी कहे भी मैनू सिर्फ एक मिनट विच दस दे भी गुरु ग्रंथ साहिब विच की है, ते आपां हो सकदा है सोची पै जाइए भी इन्ने वड्डे समर्थ गुरु नूं एक मिनट विच आपां बयान कर सकांगे भी गुरु ग्रंथ साहिब विच की है ये बेअंत। पर जे संखेप विच किते आपां पुछना होवे जां दसना होवे ते चार गल्लां चेते रखियो कि गुरु ग्रंथ साहिब विच सब तो पहली गल इह वे कि इहदे विच सच दी व्याख्या कीती गई है। एक खिन विच जे पढ़ना होवे पहला बचन भी एदे विच सच दी व्याख्या कीती है, दूसरी गल भी गुरु ग्रंथ साहिब विच सच दी प्राप्ति किवें हो सकदी है ओदी जुगत दसी है, तीसरा गुरु ग्रंथ साहिब विच जिन्हां ने सच प्राप्त कीता है उन्हां दी गल कीती है, ते चौथा जिन्हां ने मनुखा देही लई पर सच तक पहुंच नहीं सके ते उन्हां दी गल कीती। चार शब्दां विच पूरे दी पूरे आपां सिद्धांत नूं वाज सकने हैं। एक सच दी व्याख्या, दूसरा जिन्हां ने सच दी प्राप्ति कीती इस तो पहला सच प्राप्त किवें होवे, ते चौथा आपां देखांगे भी जिन्हां नूं सच नहीं मिलिया जिन्हां नूं कूड़ियार दुष्ट ते साकत कहा गया। जदों गुरमुखां ने अरदास विच इस बंद नूं संपूर्ण किया ते शब्द उत्थे वरते ने भी जिन्हां प्यारियां सच्यारियां ने अपनी जिंदगी विच इन्हां बचना नूं कमाया है, कहन लगे उन्हां दी कमाई दा आपां ध्यान करना है, ते आप जी नूं ज्ञात होवे कि धन गुरु ग्रंथ साहिब जी दी जदों बाणी पढ़ने हां ते आरंभता एक तो हुंदी ते इत्थे एक जो है ओह केवल एक परिपूर्ण अदुत्ती प्रभु लई वरते एक ओंकार दी गल कीती गई है, ते जे एक ओंकार दी व्याख्या पढ़नी होवे ते मेरे साहब ने गुरप्रसाद तक मूल मंत्र विच एक दी व्याख्या कर दिती। एम जानो सह भंग तक केवल एक ओंकार दी व्याख्या है ते गुरप्रसाद उस नूं सच नूं प्राप्त करन दा एक वसीला है भी उस एक नूं किवें पा सकने। एकाग्रता बख्शियो एक दी व्याख्या जूनी सह भंग तक कीती गई, गुरप्रसाद ओदी प्राप्ति दा साधन है, ते सच जानो एक दी व्याख्या मूल मंत्र करदा है, मूल मंत्र दी व्याख्या गुरप्रसाद किवें मिलना है जप साहिब जपजी साहिब करदा है, ते जपजी साहिब दी सारी व्याख्या धन गुरु ग्रंथ साहिब दी बाणी ते करदी। बस एक तरतीब है कि गुरु ग्रंथ साहिब नूं पढ़न दी घोखण दी भी जे सच नूं मिलना ही ते सच जान व्याख्या केवल इत्थे एक दी। यही कारण कि ਕਿ ਆਰੰਭ ਤਾਂ ਏਕੋ ਓੰਕਾਰ ਤੋਂ ਕਰਦੇ ਪਏ ਨੇ ਤੇ ਜਦੋਂ ਰਾਗ ਮਾਲਾ ਤੋਂ ਪਹਿਲਾਂ ਸੰਪੂਰਨਤਾ ਕਰਦੇ ਨੇ, ਕਹਿਣ ਲੱਗੇ ਉਹ ਇੱਕ ਜਿਹੜਾ ਸਾਰਿਆਂ ਘਟਾਂ ਦੇ ਵਿੱਚ ਪਸਰਿਆ ਹੋਇਆ ਹੈ, ਤੇ ਉੱਥੇ ਸਾਹਿਬ ਨੇ ਸ਼ਬਦ ਵਰਤੇ ਨੇ। ਜਦੋਂ ਆਪਾਂ ਪੜ੍ਹਦੇ ਹਾਂ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਠੀਵੈ ਕਰਿਆ, ਉਸ ਨਾਮ ਦੀ ਪ੍ਰਾਪਤੀ ਲਈ ਜਿਹਦੇ ਵਿੱਚ ਤਨ ਮਨ ਨਾਲ ਖੇੜਾ ਆ ਜਾਏ। ਹੁਣ ਅਰਜ਼ ਕਰ ਰਿਹਾ, ਅੱਜ ਅਸੀਂ ਸਚਿਆਰਾਂ ਦਾ ਧਿਆਨ ਧਰਨਾ। ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸੱਚ ਦੀ ਵਿਆਖਿਆ ਕੀਤੀ ਹੈ। ਹੁਣ ਸੱਚ ਹੈ ਕੀ? ਆਮ ਤੌਰ ਤੇ ਅਸੀਂ ਸੱਚ ਦੀ ਵਿਆਖਿਆ ਵੀ ਆਪਣੇ ਆਪਣੇ ਢੰਗ ਨਾਲ ਕਰਨੇ ਆ। ਜਿਤਨੀ ਕੁ ਗੁਰੂ ਗ੍ਰੰਥ ਸਾਹਿਬ ਨੇ ਸੂਝ ਬਖਸ਼ੀ, ਅਸਲ ਵਿੱਚ ਸੱਚ ਦੀ ਵਿਆਖਿਆ ਇਹ ਵੇ ਕਿ ਜੋ ਕਦੀ ਬਦਲੇ ਨਾ, ਜਿਹਦੇ ਵਿੱਚ ਕਦੀ ਕੋਈ ਤਬਦੀਲੀ ਨਹੀਂ, ਕਦੀ ਕੋਈ ਪਰਿਵਰਤਨ ਨਹੀਂ, ਨਿੱਤ ਨਵਾਂ ਰਹਿ, ਪੁਰਾਣਾ ਕਦੀ ਹੋਵੇ ਨਾ, ਤੇ ਉਹਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸੱਚ ਕਹਿੰਦੇ। ਬਾਕੀ ਜੋ ਕੋਈ ਤੁਸੀਂ ਦੇਖ ਰਹੇ ਹੋ, ਹਰ ਚੀਜ਼ ਜਿਹੜੀ ਪਰਿਵਰਤਨਸ਼ੀਲ ਹੈ, ਹਰ ਚੀਜ਼ ਬਦਲਦੀ ਪਈ ਹੈ। ਇੱਥੋਂ ਤੱਕ ਦਾਤਾਰ ਨੇ ਕਿਹਾ ਤੂੰ ਆਪਣੇ ਸਰੀਰ ਵੱਲ ਝਾਤੀ ਮਾਰ, ਖਿੰਨ ਖਿੰਨ ਕਰਕੇ ਤੇਰਾ ਸਰੀਰ ਵੀ ਚੇਂਜ ਪਿਆ ਹੁੰਦਾ ਹੈ, ਇਹਦੇ ਵਿੱਚ ਪਰਿਵਰਤਨ ਆ ਰਿਹਾ, ਇਹ ਸੱਚ ਨਹੀਂ। ਤੇ ਜਿਸ ਸੰਸਾਰ ਨੂੰ ਆਪਾਂ ਦੇਖਦੇ ਹਾਂ ਤੇ ਸੱਚ ਜਾਣੋ ਗੁਰਮੁਖੋ, ਪਰਿਵਰਤਨ ਇਹਦੇ ਵਿੱਚ ਵੀ ਹੈ, ਇਹ ਵੀ ਸੱਚ ਨਹੀਂ। ਜੇ ਆਪਾਂ ਕਹੀਏ ਇਹ ਸੱਚ ਹੈ ਤੇ ਸਾਹਿਬ ਨੇ ਬਾਣੀ ਵਿੱਚ ਕਿਹਾ ਕਈ ਵਾਰ ਪਸਰਿਓ ਪਸਾਰਾ, ਕਈ ਵਾਰੀ ਪਸਾਰਾ ਹੋਇਆ, ਜੇ ਸੱਚ ਹੁੰਦਾ ਤੇ ਇੱਕ ਵਾਰੀ ਪਸਰਿਆ ਹੋਇਆ ਫਿਰ ਕਿਉਂ ਨਾ ਰਹਿੰਦਾ। ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਹਰ ਚੀਜ਼ ਤਬਦੀਲ ਹੈ, ਪਰ ਸੱਚ ਤਬਦੀਲ ਨਹੀਂ। ਜੇ ਜਦੋਂ ਸੱਚ ਦੀ ਵਿਆਖਿਆ ਕਰਾਂਗੇ ਸਚਿਆਰ ਤੱਕ ਪਹੁੰਚਣ ਲਈ, ਤੇ ਹਜ਼ੂਰ ਨੇ ਕਿਹਾ ਸੱਚ ਦੀ ਗੱਲ ਕਰਦਿਆਂ ਕਿ ਸੱਚ ਦੀ ਵਿਆਖਿਆ ਹੀ ਇਹ ਵੇ ਕਿ ਆਦ ਸੱਚ, ਜੁਗਾਦ ਸੱਚ ਹੈ, ਭੀ ਸੱਚ ਨਾਨਕ ਖੋਸੀ ਭੀ ਸੱਚ, ਜਿੰਨੇ ਅੱਗੇ ਵੀ ਤਬਦੀਲ ਨਹੀਂ ਹੋਣਾ। ਇੱਕ ਬਚਨ ਆਪ ਹੋਰ ਪੜ੍ਹਦੇ ਹੋ, ਜਦੋਂ ਆਪਾਂ ਜਪ ਸਾਹਿਬ ਦੀ ਪੌੜੀ ਪੜ੍ਹਦੇ ਹਾਂ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਖੈ ਪੀ ਖੋਸੀ ਜਾਏ ਨਾ ਜਾਸੀ, ਖੈ ਪੀ ਕੋਈ ਤਬਦੀਲੀ ਨਹੀਂ। ਤੇ ਮਤ ਸਮਝੀ, ਜਿਹੜੇ ਅਸੀਂ ਅੱਜ ਬੈਠੇ ਹਾਂ ਕੱਲ ਨੂੰ ਹੋ ਸਕਦਾ ਅਸੀਂ ਚਲੇ ਜਾਈਏ, ਤੇ ਚਲੇ ਜਾਣਾ। ਜੇ ਰੱਬ ਅੱਜ ਹੈ ਤੇ ਜੁਗਾਂ ਬਾਅਦ ਵੀ ਉਹਦੀ ਖੋਂਦ ਰਹਿਣੀ। ਖੈ ਪੀ ਖੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਥੋੜੀ ਜੀ ਇਕਾਗਰਤਾ ਜ ਬਖਸ਼ਿਆ ਜੇ ਵੀ ਸੱਚ ਕਦੀ ਬਦਲਦਾ ਨਹੀਂ, ਬਾਕੀ ਹਰ ਚੀਜ਼ ਤਬਦੀਲ ਹੋ ਰਹੀ ਹੈ। ਕੁਝ ਕੁ ਉਦਾਹਰਨਾਂ ਅਰਜ਼ ਕਰਨੀਆਂ ਨੇ ਕਿ ਜੋ ਪਰਿਵਰਤਨਸ਼ੀਲ ਹੈ ਉਹ ਕਦੀ ਥਿਰ ਨਹੀਂ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਜਦੋਂ ਮਨੁੱਖਾ ਸਰੀਰ ਦੀ ਗੱਲ ਕੀਤੀ ਤੇ ਉੱਥੇ ਵੀ ਦਾਤਾਰ ਨੇ ਮਿਹਰ ਕਰਕੇ ਸਰੀਰ ਦੇ ਪਰਿਵਰਤਨ ਦੀ ਗੱਲ ਕੀਤੀ ਵੀ ਇਹ ਥਿਰ ਨਹੀਂ। ਜੇ ਬਚਪਨ ਆਉਂਦਾ ਹੈ, ਦੇਖੋ ਆਪਾਂ ਬੱਚੇ ਦੀ ਤਸਵੀਰ ਖਿੱਚਦੇ ਹਾਂ ਤੇ ਉਹਨੂੰ ਘਰ ਦੀ ਦੀਵਾਰ ਤੇ ਲਾਉਂਦੇ ਹਾਂ, 10 ਸਾਲ ਬਾਅਦ ਤੱਕ ਉਹ ਉਸ ਬੱਚੇ ਦੀ ਤਸਵੀਰ ਤੇ ਬੱਚੇ ਦੇ ਚਿਹਰੇ ਵਿੱਚ ਕਿੰਨੀ ਕੁ ਵੱਡੀ ਤਬਦੀਲੀ ਆ ਜਾਂਦੀ। ਜਦੋਂ ਉਸ ਦੀ ਜਵਾਨੀ ਦੀ ਤਸਵੀਰ ਲਾਈਏ ਤੇ ਪਰਤ ਕੇ ਬੁਢੇਪਾ ਆਵੇ ਤੇ ਫਿਰ ਝਾਤੀ ਮਾਰ ਕੇ ਦੇਖਿਓ, ਆਪਣੀ ਤਸਵੀਰ ਇੰਜ ਲੱਗੇਗੀ ਜਿਵੇਂ ਉਪਰੀ ਏ ਕਿ ਸ਼ਾਇਦ ਮੇਰੀ ਸ਼ਕਲ ਇਹ ਕਦੀ ਰਹੀ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹ ਸੱਚ ਨਹੀਂ ਜਿਹੜਾ ਪਰਿਵਰਤਨ ਹੋ ਰਿਹਾ ਹੈ, ਸੱਚ ਉਹ ਵੇ ਜਿਹਨੇ ਕਦੀ ਪਰਿਵਰਤਨ ਹੋਣਾ ਨਹੀਂ। ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਬਚਨ ਪੜ੍ਹਨੇ ਆ ਕਿ ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ, ਬਲ ਬਾਚਪਨ ਆਇਆ ਤੇ ਜਵਾਨੀ ਆਏਗੀ, ਜਵਾਨੀ ਆਈ ਏ ਤੇ ਬੁਢੇਪਾ ਆਇਆ। ਹਜ਼ੂਰ ਦੀ ਅੰਮ੍ਰਿਤ ਬਾਣੀ ਵਿੱਚ ਬਾਬਾ ਫਰੀਦ ਜੀ ਦੇ ਮੈਂ 2-4 ਸ਼ਲੋਕ ਆਪ ਨਾਲ ਸਾਂਝੇ ਕਰਕੇ ਸਚਿਆਰ ਵੱਲ ਆਉਣਾ ਕਿ ਸਚਿਆਰ ਦੀ ਪਦਵੀ ਕੀ ਹੈ, ਕਿਹੜੇ ਸਚਿਆਰ ਦਾ ਅਸੀਂ ਧਿਆਨ ਧਰਨੇ ਆ, ਕਿਹੜੇ ਪਿਆਰੇ ਨੇ ਜਿਨ੍ਹਾਂ ਦੀ ਕਮਾਈ ਨੂੰ ਆਪਾਂ ਯਾਦ ਕਰਨੇ ਆ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ, ਬਾਬਾ ਫਰੀਦ ਜੀ ਕਹਿੰਦੇ ਨੇ ਕਦੀ ਝਾਤੀ ਮਾਰ ਕੇ ਦੇਖ, ਰੁੱਤ ਕਦੀ ਇੱਕ ਨਹੀਂ ਰਹਿੰਦੀ, ਰੁੱਤ ਵੀ ਪਰਿਵਰਤਨਸ਼ੀਲ ਹੈ। ਤੇ ਜਿਸ ਧਰਤੀ ਤੋਂ ਆਪਾਂ ਆਏ ਹਾਂ ਉੱਥੇ ਇੱਕ ਸਾਲ ਵਿੱਚ 6 ਰੁੱਤਾਂ ਆਉਂਦੀਆਂ ਸਨ, ਕਦੀ ਗ੍ਰੀਖਮ ਆ ਗਈ, ਕਦੀ ਵਰਖਾ ਰੁੱਤ ਆ ਗਈ, ਕਦੀ ਹਿਮਕਰ ਰੁੱਤ ਆ ਗਈ, ਕਦੀ ਸੁਰ ਸਰਦ ਰੁੱਤ ਆ ਗਈ, ਕਦੀ ਪਤਝੜ ਰੁੱਤ ਆ ਗਈ, ਕਦੀ ਉੱਥੇ ਬਸੰਤ ਰੁੱਤ ਆ ਗਈ। ਇੱਕ ਸਾਲ ਵਿੱਚ 6 ਰੁੱਤਾਂ ਤਬਦੀਲ ਨੇ। ਤੇ ਬਾਬਾ ਫਰੀਦ ਸਾਹਿਬ ਨੇ ਨਾਲ ਇੱਕ ਬਚਨ ਕਿਹਾ, ਕਹਿਣ ਲੱਗੇ ਕੇਵਲ ਰੁੱਤ ਤਬਦੀਲ ਨਹੀਂ, ਜਿਹੜੇ ਪੱਤੇ 2 ਮਹੀਨੇ ਜਾਂ 4 ਮਹੀਨੇ ਪਹਿਲਾਂ ਲੱਗੇ ਦੇਖਨੇ ਆ, ਉਹਨਾਂ ਵਿੱਚ ਪਰਿਵਰਤਨ ਆਉਂਦਾ, ਰੰਗ ਤਬਦੀਲ ਹੁੰਦਾ, ਰੁੱਤ ਫਿਰਨ ਦੇ ਨਾਲ ਪੱਤੇ ਵੀ ਝੜ ਜਾਂਦੇ ਨੇ, ਰੁੱਤਾਂ ਤਬਦੀਲ ਹੁੰਦੀਆਂ ਨੇ, ਮਹੀਨੇ ਤਬਦੀਲ ਹੁੰਦੇ ਨੇ, ਰੁੱਖਾਂ ਦੇ ਪੱਤੇ ਤਬਦੀਲ ਹੁੰਦੇ ਨੇ। ਕਹਿੰਦੇ ਨੇ ਮੈਂ ਸਾਰੀ ਧਰਤੀ ਨੂੰ ਢੂੰਡ ਕੇ ਦੇਖ ਲਿਆ, ਜੇ ਪਰਿਵਰਤਨ ਨਹੀਂ ਤਾਂ ਕੇਵਲ ਇੱਕ ਰੱਬ ਦੇ ਅੰਦਰ, ਬਾਕੀ ਸਭ ਕੁਝ ਜੋ ਹੈ ਇਹ ਪਰਿਵਰਤਨਸ਼ੀਲ ਹੈ, ਜੋ ਪਰਿਵਰਤਨਸ਼ੀਲ ਹੈ ਉਹ ਸੱਚ ਨਹੀਂ ਹੋ ਸਕਦਾ। ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ, ਕਹਿਣ ਲੱਗੇ ਰੁੱਤ ਫਿਰੀ ਵਣ ਕੰਬਿਆ, ਰੁੱਤ ਚੇਂਜ ਹੋਈ, ਪਰਿਵਰਤਨ ਹੋਈ। ਜਦੋਂ ਪਰਿਵਰਤ ਹੋਈ ਤੇ ਸਾਰਾ ਜੰਗਲ ਕੰਬ ਗਏ, ਪੱਤੇ ਜਿਹੜੇ ਨੇ ਉਹ ਟੁੱਟ ਗਏ, ਰੁੱਤ ਫਿਰੀ ਵਣ ਕੰਬਿਆ, ਪੱਤ ਝੜੇ ਚੜ ਪਾਹੇ, ਤੇ ਨਾਲ ਸ਼ਬਦ ਵਰਤਿਆ ਚਾਰੇ ਕੁੰਡਾਂ ਢੂੰਡੀਆਂ ਰਹਿਣ ਕਿਥਾਓ, ਨਾ ਜੇ ਚਾਰੇ ਕੁੰਡਾਂ ਢੂੰਡੀਆਂ ਨੇ ਤੇ ਕੋਈ ਥਾਂ ਰਹਿਣ ਵਾਲੀ ਨਹੀਂ। ਤੇ ਕੀ ਗੁਰਮੁਖੋ, ਜਿਹੜੀ ਚੀਜ਼ 2 ਮਹੀਨੇ ਪ੍ਰਾਪਤ ਹੋਈ ਉਹਨੂੰ ਆਪਾਂ ਕਹਿ ਸਕਾਂਗੇ ਅਸਲ ਵਿੱਚ ਸੱਚ ਦੀ ਪਰਿਭਾਸ਼ਾ ਇਹ? ਸਾਹਿਬ ਕਹਿਣ ਲੱਗੇ ਨਹੀਂ, ਇਹ ਸੱਚ ਨਹੀਂ। ਉਹਨਾਂ ਨੇ ਜਦੋਂ ਰੁੱਖ ਦੀ ਉਦਾਹਰਣ ਲਈ, ਫਿਰ ਉਹਨਾਂ ਬੰਦੇ ਦੇ ਜਿਸਮ ਦੀ ਗੱਲ ਕੀਤੀ। ਬਾਬਾ ਫਰੀਦ ਸਾਹਿਬ ਦੇ ਬਚਨ ਨੇ, ਕਹਿਣ ਲੱਗੇ ਅੱਖੀ ਦੇਖ ਪਤੀੜੀਆਂ, ਜਿਹੜੀਆਂ ਅੱਖਾਂ ਦੀ ਸਮਰੱਥਾ ਬਚਪਨ ਵਿੱਚ ਤੱਕਣ ਦੀ ਸੀ, ਗੁਰਮੁਖੋ ਉਹ ਬੁਢੇਪੇ ਵਿੱਚ ਨਹੀਂ ਰਹੀ। ਕਹਿਣ ਲੱਗੇ ਅੱਖਾਂ ਪਤਲੀਆਂ ਪੈ ਗਈਆਂ, ਪਤਲੀਆਂ ਦਾ ਅਰਥ ਕਰਾਂਗੇ ਕਮਜ਼ੋਰ ਹੋ ਗਈਆਂ, ਕਿ ਇਹਦੇ ਵਿੱਚ ਤਬਦੀਲੀ ਨਾ ਆਈ। ਅੱਖੀ ਦੇਖ ਪਤੀੜੀਆਂ, ਸੁਣ ਸੁਣ ਰੀਣੇ ਕੰਨ, ਤੇ ਕਹਿਣ ਲੱਗੇ ਸਾਖ ਪਕੰਦੀ ਆਇਆ ਹੋਰ ਕਰੇਂਦੀ ਵੰਨ, ਜਿਵੇਂ ਟਾਹਣੀਆਂ ਪੱਕਣ ਤੇ ਰੰਗ ਤਬਦੀਲ ਹੋ ਜਾਂਦੇ ਨੇ ਬੰਦਿਆ। ਜਦੋਂ ਤੇਰੀ ਮੌਤ ਨੇੜੇ ਆਉਂਦੀ ਏ, ਸੱਚ ਜਾਣ, ਉਦੋਂ ਤੇਰੇ ਅੰਗ ਤੇ ਸਰੀਰ ਦਾ ਰੰਗ ਤਬਦੀਲ ਹੁੰਦਾ ਹੈ, ਤੇ ਜੇ ਇਹ ਤਬਦੀਲੀ ਵਿੱਚ ਇਹ ਸਦਾ ਫਿਰ ਨਹੀਂ। ਹੁਣ ਕਿਹੜਾ ਸੱਚ ਹੈ ਜਿਹਨੇ ਕਦੀ ਤਬਦੀਲ ਨਹੀਂ ਹੋਣਾ, ਜਿਹਦੇ ਅੰਦਰ ਕਦੀ ਤਬਦੀਲੀ ਨਹੀਂ? ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਸੱਚ ਦੀ ਵਿਆਖਿਆ ਬੜੇ ਕਮਾਲ ਦੀ ਕੀਤੀ। ਰਾਮਕਲੀ ਰਾਗ ਵਿੱਚ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਅਸੀਂ ਪੜ੍ਹਨੀ, ਕਿ ਸੱਚ ਕਦੀ ਤਬਦੀਲ ਨਹੀਂ ਹੁੰਦਾ, ਸੱਚ ਕਦੀ ਪੁਰਾਣਾ ਨਹੀਂ ਹੁੰਦਾ, ਤੇ ਸੱਚ ਕਦੀ ਖਤਮ ਨਹੀਂ ਹੁੰਦਾ। ਇਹੀ ਕਾਰਨ ਕਿ ਜਦੋਂ ਅਸੀਂ ਇੱਕ ਸ਼ਲੋਕ ਪੜ੍ਹਨੇ ਆ ਨਾ, ਆਮ ਤੌਰ ਤੇ ਸਾਡੇ ਸੱਜਣ ਇਹ ਕਹਿ ਦਿੰਦੇ ਨੇ ਔੜਕ ਸੱਚ ਰਹੀ, ਪਰ ਕਦੀ ਉਸ ਪੂਰੇ ਸ਼ਲੋਕ ਨੂੰ ਪੜ੍ਹ ਕੇ ਦੇਖੋ। ਹਜ਼ੂਰ ਨੇ ਉਸ ਮਨੁੱਖ ਨੂੰ ਸੁਚੇਤ ਕੀਤਾ ਜਿਹੜਾ ਬਸ ਇਹੀ ਮਨ ਮਰਜ਼ੀ ਕਰਦਾ ਪਿਆ, ਮੇਰੇ ਕੋਲ ਤਾਕਤ ਹੈ, ਜਿਸ ਮਰਜ਼ੀ ਬੰਦੇ ਨੂੰ ਦਬਾ ਲਵਾਂ, ਜਿਸ ਮਰਜ਼ੀ ਨੂੰ ਮੈਂ ਢਾ ਲਵਾਂ। ਪਰ ਕਹਿੰਦੇ ਨੇ ਇੱਕ ਗੱਲ ਚੇਤੇ ਰੱਖੀ, ਇੱਥੇ ਮਨ ਭਾਉਂਦੇ ਹੁਕਮ ਕਰ ਸਕਣਾ, ਤੇ ਜਦੋਂ ਸਾਈਂ ਦੇ ਘਰ ਵਿੱਚ ਗਿਓ ਉੱਥੇ ਤਾਂ ਤੇਰਾ ਰਸਤਾ ਹੀ ਕੋਈ ਹੋਰ ਏ, ਜਿਸ ਝੂਠ ਦਾ ਤੂੰ ਦਾਵਾ ਕਰਨਾ ਇਹਦੇ ਵਿੱਚ ਕੁਝ ਰਹਿਣਾ ਨਹੀਂ। ਅਖੀਰ ਤੇ ਜੇ ਰਹਿਣਾ ਤੇ ਕੇਵਲ ਔੜਕ ਸੱਚ ਨਹੀਂ ਰਹਿਣਾ। ਇਹਦਾ ਮਤਲਬ ਜਿਹੜਾ ਦਾਵਾ ਕਰ ਰਿਹਾ ਉਹ ਸੱਚ ਨਹੀਂ, ਪਰ ਲੱਗਦਾ ਤਾਂ ਸੱਚ ਪਿਆ ਇਹਦੇ ਕੋਲ ਇੰਨੀ ਤਾਕਤ। ਹਜ਼ੂਰ ਦੀ ਬਾਣੀ ਵਿੱਚ ਇੱਕ ਬਚਨ ਪੜ੍ਹਨੇ ਆ, ਨਾਨਕ ਆਖੇ ਰੇ ਮਨਾ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਕਹਿ ਰਹੀ ਹੈ ਮੇਰੇ ਮਨਾ ਸੁਣੀਏ। ਸਿੱਖ ਸਹੀ ਸਹੀ ਗੱਲ ਨੂੰ ਚੰਗੀ ਤਰ੍ਹਾਂ ਸਿੱਖਿਆ ਨੂੰ ਧਿਆਨ ਨਾਲ ਸੁਣੀ। ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ, ਮਹਾਰਾਜ ਕੀ ਸਿੱਖਿਆ? ਕਹਿਣ ਲੱਗੇ ਲੇਖਾਂ ਰੱਬ ਮੰਗੇਤੀਆ ਬੈਠਾ ਕੱਢ ਵਹੀ। ਦੇਖ ਜੋ ਕੁਝ ਤੂੰ ਕਰ ਰਿਹਾ, ਇਸ ਜਿਸਮ ਨੇ ਰਹਿਣਾ ਨਹੀਂ, ਉਹ ਰੱਬ ਨੇ ਲੇਖਾਂ ਲੈਣਾ। ਲੇਖਾਂ ਰੱਬ ਮੰਗੇਤੀਆ ਬੈਠਾ ਕੱਢ ਵਹੀ, ਤਲਬਾਂ ਪੋਸਣ ਆਕੀਆਂ ਬਾਕੀ ਜਿੰਨਾ ਰਹੀ, ਅਦਰ ਆਈ ਫਰਿਸ਼ਤਾ ਖੁਸ਼ੀ ਆਏ ਤਈ। ਤਈ ਦਾ ਅਰਥ ਹੁੰਦਾ ਮੁਕਰਰ ਕਰਨਾ, ਤੈਅ ਕਰਨਾ। ਕਹਿਣ ਲੱਗੇ ਤੇਰੇ ਲੇਖੇ ਲਈ ਅਜ਼ਰਾਈਲ ਫਰਿਸ਼ਤਾ ਤੈਅ ਕੀਤਾ ਗਿਆ। ਅਜ਼ਰਾਈਲ ਫਰਿਸ਼ਤਾ ਖੁਸ਼ੀ ਆਏ ਤਈ, ਆਵਣ ਜਾਣ ਨਾ ਸੂਝੀ ਭੀੜੀ ਗਲੀ ਪਹੀ। ਪਰ ਪਿਆਰਿਆ ਚੇਤੇ ਰੱਖੀ, ਕੂੜਨ ਖੁੱਟੇ ਨਾਨਕਾ ਔੜਕ ਸੱਚ ਰਹੀ। ਕੂੜਨ ਖੁੱਟਦਾ ਸੱਚ ਨੇ ਕਦੀ ਨਖੁੱਟਣਾ ਨਹੀਂ। ਸੱਚ ਕਾਹਦਾ ਹੋਇਆ ਜੇ ਸੱਚ ਨੇ ਤਬਦੀਲ ਹੋ ਜਾਣਾ? ਕੌਣ ਨੇ ਸਚਿਆਰ? ਮੈਂ ਉਧਰ ਅੱਗੇ ਤੁਰ ਰਿਹਾ ਵਾਂ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਬੜੀ ਸੋਹਣੀ ਇੱਕ ਉਦਾਹਰਣ ਦਿੱਤੀ ਹੈ ਕਿ ਸੱਚ ਕਦੀ ਛਿੱਜਦਾ ਨਹੀਂ, ਸੱਚ ਕਦੀ ਪਾਟਦਾ ਨਹੀਂ, ਸੱਚ ਕਦੀ ਟੁੱਟਦਾ ਨਹੀਂ। ਇਹੀ ਕਾਰਨ ਕਿ ਜਿੱਥੇ ਸਚਿਆਰ ਬਹਿ ਜਾਂਦਾ ਰਹਿੰਦੀ ਦੁਨੀਆਂ ਤੱਕ, ਉਸ ਧਰਤੀ ਨੂੰ ਲੋਕ ਸਲਾਮਾਂ ਕਰਦੇ। ਬਾਬਾ ਜੀ ਨੂੰ ਇਸ ਧਰਤੀ ਤੇ ਚਰਨ ਪਾਇਆ, ਕਿਤਨਾ ਸਮਾਂ ਹੋ ਗਿਆ ਸਰੀਰਕ ਤੌਰ ਤੇ, ਪਰ ਜਿੱਥੇ ਜਿੱਥੇ ਬਾਬੇ ਦੇ ਚਰਨ ਪੈ ਗਏ, ਭਾਈ ਗੁਰਦਾਸ ਕਹਿਣ ਲੱਗੇ ਉਸ ਸੱਚ ਨੇ ਕਦੀ ਮਰਨਾ? ਸ਼ਬਦ ਵਰਤਦੇ ਨੇ ਕਿ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਵਾ, ਜਿੱਥੇ ਬਾਬੇ ਨੇ ਪੈਰ ਧਰ ਦਿੱਤੇ ਉੱਥੇ ਸੱਚ ਦੇ ਕਣ ਹਮੇਸ਼ਾ ਕਾਇਮ ਰਹਿਣੇ। ਬਾਬਾ ਨਾਨਕ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਗੁਰਮੁਖਾ ਬਸ ਆਪਣੇ ਤਨ ਤੇ ਲਏ ਹੋਏ ਕੱਪੜੇ ਤੋਂ ਤੈਨੂੰ ਦੱਸਣਾ ਕਿ ਸੱਚ ਕੀ ਚੀਜ਼ ਸਮਝਾਉਣ ਦੇ ਲਈ। ਗੁਰਮੁਖੋ, ਕਈ ਵਾਰੀ ਆਪਣੇ ਸਵਾਰਥ ਨੂੰ ਮੁੱਖ ਰੱਖ ਕੇ ਅਸੀਂ ਸੱਚ ਦੀ ਪਰਿਭਾਸ਼ਾ ਵੀ ਆਪਣੇ ਢੰਗ ਨਾਲ ਕਰਨੀ, ਤੇ ਮੇਰਾ ਅੱਜ ਮਨ ਬਣਿਆ ਸੀ ਕਿ ਸਚਿਆਰ ਦੇ 6 ਲੱਛਣ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਸਚਿਆਰ ਹੋਣਾ ਕਿਵੇਂ, ਇਹ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੇ ਦੱਸਣਾ, ਤੇ ਜਿਹੜੇ ਸਚਿਆਰ ਦੀ ਪਦਵੀ ਤੇ ਪਹੁੰਚੇ ਉਹਨਾਂ ਦਾ ਜ਼ਿਕਰ ਆਪ ਨਾਲ ਜ਼ਰੂਰ ਕਰਨਾ। ਸਾਹਿਬ ਨੇ ਕਿਰਪਾ ਕੀਤੀ, ਕਹਿਣ ਲੱਗੇ ਜਦੋਂ ਕੱਪੜਾ ਬਣਾਇਆ ਜਾਂਦਾ ਪੁਰਾਤਨ ਸਮੇਂ, ਅੱਜ ਵੀ ਤੱਕ ਨੇ ਸੂਤੀ ਕੱਪੜੇ ਬਣਦੇ ਨੇ, ਕਹਿੰਦੇ ਨੇ ਕਿ ਖਿੜੀ ਕੋਈ ਕਪਾਹ ਨੂੰ ਚੁਣਿਆ ਜਾਂਦਾ, ਚੁਣ ਤੋਂ ਬਾਅਦ ਉਸ ਕਪਾਹ ਨੂੰ ਵੇਲਣੇ ਵਿੱਚ ਵੇਲਣੇ ਆ, ਰੂਹ ਪਿੰਜਣੀ ਵਿੱਚ ਪਿੰਜਿਆ ਜਾਂਦਾ, ਪਰਤ ਕੇ ਉਹਨੂੰ ਕੱਟ ਕੇ ਉਹਦੇ ਕੱਪੜੇ ਬਣਾ ਕੇ ਉਹਨੂੰ ਕੱਟਣੇ ਆ, ਕੱਟ ਕੁੱਟ ਕੇ ਉਹਨੂੰ ਰੰਗ ਚਾੜਨੇ ਆ, ਫਿਰ ਅੱਜ ਲਿਜਾਨੇ ਆ ਦਰਜੀ ਕੋਲ, ਤੇ ਦਰਜੀ ਉਹਨੂੰ ਲੋਹੇ ਦੀ ਕੈਂਚੀ ਦੇ ਨਾਲ ਕੱਟ ਕੇ ਟੁਕੜੇ ਕਰਦਾ। ਕੱਟਣ ਤੋਂ ਬਾਅਦ ਪਰਤ ਕੇ ਕੀ ਕਰਦਾ ਵੀ ਉਹਨੂੰ ਸੂਈ ਧਾਗੇ ਦੇ ਨਾਲ ਸੀਂਦਾ, ਧਿਆਨ ਦਿਆ ਜੀ। ਤੇ ਸਾਹਿਬ ਕਹਿਣ ਲੱਗੇ ਉਹ ਪਾਤੇ ਹੋਏ ਕੱਪੜੇ, ਉਹ ਟੁਕੜੇ ਹੋਏ ਕੱਪੜੇ ਗੁਰਮੁਖਾ ਜਦੋਂ ਸੀਤੇ ਜਾਂਦੇ ਨੇ ਤੇ ਤਨ ਢੱਕਣ ਵਾਸਤੇ ਉਹ ਇੱਕ ਚੋਲਾ ਇੱਕ ਬਸਤਰ ਪੱਤ ਢੱਕਦਾ, ਕਹਿਣ ਲੱਗੇ ਸੱਚ ਜਾਣੀ ਜਦੋਂ ਇਸ ਸ਼ਲੋਕ ਨੂੰ ਪੜ੍ਹਨਾ ਵਾ ਤੇ ਸੋਚਣਾ ਵਾ ਦਾਤਾ, ਤੁਸੀਂ ਇੱਕ ਉਦਾਹਰਨ ਦੋ ਥਾਂ ਤੇ ਇੱਕੋ ਦਮ ਤਬਦੀਲ ਕਰ ਦਿੱਤੀ। ਪਹਿਲਾ ਬਚਨ ਅਸੀਂ ਪੜ੍ਹਨੇ ਆ, ਵੇਲ ਪਿੰਜਾਇਆ ਕੱਤ ਬੁਣਾਇਆ, ਕੱਤ ਕੁੱਟ ਕਰ ਖੁੰਭ ਚੜਾਇਆ, ਲੋਹਾ ਵੱਢੇ ਦਰਜੀ ਪਾੜੈ, ਸੂਈ ਧਾਗਾ ਸੀਵੈ, ਇਉਂ ਪੱਤ ਪਾਤੀ ਸਿਫਤੀ ਸੀਪੈ, ਨਾਨਕ ਜੀਵਤ ਜੀਵੈ। ਇੱਥੇ ਪਹਿਲਾ ਬੰਦ ਅਸੀਂ ਸੰਪੂਰਨ ਕਰਨੇ, ਇਹਦੇ ਅਰਥ ਨੇ ਕਿ ਵੇਲ ਪਿੰਜਾਇਆ, ਉਸ ਕਪਾਹ ਨੂੰ ਵੇਲਣੇ ਵਿੱਚ ਵੇਲਣ ਤੋਂ ਬਾਅਦ ਰੂਈ ਪਿੰਜਣੀ ਵਿੱਚ ਪਿੰਜਿਆ, ਵੇਲ ਪਿੰਜਾਇਆ ਕੱਤ ਬੁਣਾਇਆ, ਉਹਨੂੰ ਕੱਟ ਕੇ ਪਰਤ ਕੇ ਉਹਦੇ ਬੁਣਾਇਆ ਦਰਸੇ ਕੱਪੜਾ ਬੁਣਿਆ, ਕੱਟ ਕੁੱਟ ਕਰ ਖੁੰਭ ਚੜਾਇਆ, ਉਹਨੂੰ ਕੱਟ ਕੇ ਉਹਨੂੰ ਚੰਗੀ ਤਰ੍ਹਾਂ ਪਾਣੀ ਵਿੱਚ ਪਹਿਲਾਂ ਉਬਾਲ ਕੇ ਫਿਰ ਉਹਦੇ ਤੇ ਰੰਗ ਚਾੜਨਾ ਕੀਤਾ, ਕੱਟ ਕੁੱਟ ਕਰ ਖੁੰਭ ਚੜਾਇਆ, ਤੇ ਜਿੱਦਣ ਕੱਪੜਾ ਰੰਗ ਕੇ ਤਿਆਰ ਹੋਇਆ ਫਿਰ ਕਹਿੰਦੇ ਨੇ ਲੋਹਾ ਵੱਢੈ, ਲੋਹੇ ਦਾ ਅਰਥ ਕਰਾਂਗੇ ਕੈਂਚੀ, ਲੋਹਾ ਵੱਢੈ ਦਰਜੀ ਪਾੜੈ, ਸੂਈ ਧਾਗਾ ਸੀਵੈ, ਇਉਂ ਪੱਤ ਪਾਤੀ ਸਿਫਤੀ ਸੀਪੈ, ਨਾਨਕ ਜੀਵਤ ਜੀਵੈ। ਜੇ ਪਾਤੇ ਹੋਏ ਕੱਪੜਿਆਂ ਨੂੰ ਕੈਂਚੀ ਕੱਟ ਦਈਏ ਤੇ ਸੂਈ ਧਾਗਾ ਸੀ ਦਈਏ, ਸੂਈ ਧਾਗੇ ਨਾਲ ਕੱਪੜਾ ਸੀਏ ਤੇ ਤਨ ਦੇ ਨਗੇਜ ਨੂੰ ਢੱਕਦਾ, ਕਹਿਣ ਲੱਗੇ ਕੱਪੜੇ ਸੀਤੇ ਜਾਂਦੇ ਨੇ ਸੂਈ ਤੇ ਧਾਗੇ ਨਾਲ ਤਨ ਨੂੰ ਢੱਕਦੇ ਨੇ। ਗੁਰਮੁਖਾ ਜੇ ਅੰਦਰ ਦੀ ਪੱਤ ਟਿਕਾਣੀ ਚਾਹੁੰਦਾ ਤੇ ਉਹ ਕੇਵਲ ਰੱਬ ਦੀ ਸਿਫਤ ਦੇ ਨਾਲ ਅੰਦਰ ਸੀਤਾ ਜਾ ਸਕਦਾ, ਉਹ ਪੱਤ ਤਾਂ ਰਹੇਗੀ ਜੇ ਤੇਰੇ ਕੋਲ ਸਿਫਤ ਹੋਵੇ। ਤੇ ਦੇਖੋ ਸਾਡੇ ਕੋਲ ਘਰ ਸੂਈਆਂ ਬੜੀਆਂ ਹੋਣਗੀਆਂ, ਪਰ ਕਦੀ ਕਿਸੇ ਕੋਲ ਨਾਮਦੇਵ ਵਰਗੀ ਸੂਈ ਹੋਵੇਗੀ, ਨਾਮਦੇਵ ਵਰਗਾ ਧਾਗਾ ਹੋਵੇਗਾ? ਉਹਨਾਂ ਨੇ ਸ਼ਬਦ ਵਰਤੇ ਸਨ, ਸੋਨੇ ਕੀ ਸੂਈ, ਰੂਪੇ ਕਾ ਧਾਗਾ, ਨਾਮੇ ਕਾ ਚਿੱਤ ਹਰਸੋਂ ਲਾਗਾ, ਇਉਂ ਪੱਤ ਪਾਤੀ ਸਿਫਤੀ ਸੀ ਪੈ, ਸਿਫਤ ਕਰੇਗਾ ਤੇ ਪਾਤੀ ਕੋਈ ਪੱਤ ਵੀ ਸੀਤੀ ਜਾਏਗੀ। ਤੇ ਅਗਲੀ ਜਦੋਂ ਫਿਰ ਵਿਆਖਿਆ ਚੇਂਜ ਕੀਤੀ ਨਾਲ ਹੀ, ਕਹਿਣ ਲੱਗੇ ਮਤਾ ਸਮਝੇ ਕਿ ਸੱਚ ਕੇਵਲ ਕੱਪੜੇ ਦੀ ਤਰ੍ਹਾਂ, ਹੁਣ ਇਹ ਨਾ ਸਮਝ ਲਈਏ ਵੀ ਸੱਚ ਕੱਪੜੇ ਦੀ ਤਰ੍ਹਾਂ। ਗੁਰਮੁਖੋ ਉਦਾਹਰਨ ਦਿੱਤੀ ਜਾਂਦੀ ਏ, ਪਰ ਸੱਚ ਅਸਲ ਵਿੱਚ ਕੱਪੜੇ ਦੀ ਤਰ੍ਹਾਂ ਨਹੀਂ। ਬਾਬਾ ਜੀ ਨੇ ਫਿਰ ਅਗਲੀ ਤੁੱਕ ਕਹੀ, ਕਹਿਣ ਲੱਗੇ ਹੋਏ ਪੁਰਾਣਾ ਕੱਪੜ ਪੱਟ ਹੈ, ਕਹਿੰਦੇ ਨੇ ਮਤ ਸਮਝੀ ਵੀ ਸੱਚ ਕੱਪੜਾ, ਸੱਚ ਕੱਪੜੇ ਤੋਂ ਅੱਗੇ ਗੱਲ ਹੀ, ਪਰ ਸਿਰਫ ਤੈਨੂੰ ਸਮਝਾਉਣ ਲਈ ਦੱਸਿਆ ਵੀ ਸੱਚ ਕੱਪੜੇ ਦੀ ਤਰ੍ਹਾਂ ਪੱਟ ਢੱਕਦਾ। ਸਾਹਿਬ ਕਹਿਣ ਲੱਗੇ ਹੋਏ ਪੁਰਾਣਾ, ਤਨ ਤੇ ਪਾਏ ਹੋਏ ਕੱਪੜੇ ਪੁਰਾਣੇ ਹੋਣ ਤਾਂ ਪਾਟ ਜਾਂਦੇ ਨੇ, ਹੋਏ ਪੁਰਾਣਾ ਕੱਪੜ ਪੱਟ ਹੈ, ਸੂਈ ਧਾਗਾ ਗੰਢ, ਤੇ ਸੂਈ ਧਾਗਾ ਉਹਨੂੰ ਗੰਢਦ, ਮਹਾਂਪੱਖ ਕੋ ਚੱਲੈ ਨਾਹੀਂ, ਘੜੀ ਮੋਤ ਕਿਛੰਡ ਹੈ, ਵੱਧ ਤੋਂ ਵੱਧ 15 ਦਿਨ 20 ਦਿਨ ਉਹ ਕੱਪੜਾ ਚੱਲੇਗਾ, ਅਖੀਰ ਤੇ ਉਹਨੇ ਪਾਟ ਜਾਣਾ, ਮਹਾਂਪੱਖ ਕੋਈ ਕਿਛੰਡ ਹੈ ਨਾ ਹੀ ਘੜੀ ਮੌਤ ਕਿਛੰਡ ਹੈ। ਤੇ ਸ਼ਬਦ ਅੱਗੇ ਵਰਤੇ ਸੱਚ ਪੁਰਾਣਾ ਹੋਵੇ ਨਾਹੀਂ। ਗੁਰਮੁਖਰਜ ਕਰ ਰਿਹਾ ਸਾ, ਸੱਚ ਨਾ ਪੁਰਾਣਾ ਹੁੰਦਾ ਨਾ ਸੱਚ ਕਦੀ ਤਬਦੀਲ ਹੁੰਦਾ, ਤੇ ਨਾ ਸੱਚ ਨੇ ਕਦੀ ਖਤਮ ਹੋਣਾ। ਤੇ ਬਾਬਾ ਕਹਿੰਦਾ ਮੈਂ ਇਹੋ ਜਿਹੇ ਸਚਿਆਰ ਚਾਹਨਾ ਜਿਹੜੇ ਉਸ ਸੱਚ ਵਿੱਚ ਰੰਗੇ ਹੋਣ ਜਿਹਦੇ ਵਿੱਚ ਤਬਦੀਲੀ ਵੀ ਨਹੀਂ ਤੇ ਜਿਹਨੇ ਕਦੀ ਖਤਮ ਨਹੀਂ ਹੋਣਾ। ਸੱਚ ਪੁਰਾਣਾ ਹੋਵੇ ਨਾਹੀ ਸੀਤਾ ਕਦੇ ਨਾ ਪਾਟੇ। ਗੁਰਮੁਖ ਜਿਹੜੇ ਸੱਚ ਵਿੱਚ ਸੀਤੇ ਗਏ ਨੇ ਉਹ ਸਿਫਤ ਵੀ ਸੀਤੇ ਹੋਏ ਕਦੀ ਪਾਟਦੇ ਨਹੀਂ। ਕਰਮ ਖੰਡ ਵਿੱਚ ਉਹੀ ਤਾਂ ਗੁਰਮੁਖ ਨੇ ਜਿਨ੍ਹਾਂ ਨੂੰ ਸਚਿਆਰ ਕਿਹਾ ਜਾਂਦਾ ਕਿ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਕਦੀ ਵੀ ਉਹ ਸੀਤੇ ਹੋਏ ਪਾਟਦੇ ਨਹੀਂ। ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਹੇ। ਸੱਚ ਪੁਰਾਣਾ ਹੋਵੇ ਨਾਹੀ ਸੀਤਾ ਕਦੇ ਨਾ ਪਾਟੈ। ਸਾਹਿਬ ਕਹਿਣ ਲੱਗੇ ਨਾਨਕ ਸਾਹਿਬ ਸੱਚੋ ਸੱਚਾ ਟੀਚਰ ਜਾਪੀ ਜਾਪੈ। ਇਸ ਦੋ ਤੁਕਾਂ ਵੱਲ ਧਿਆਨ ਦਿਆ ਜੇ। ਕਹਿਣ ਲੱਗੇ ਮੇਰਾ ਸਾਹਿਬ ਸਦਾ ਸਾਚੀ ਟੀਚਰ ਜਾਪੀ ਜਾਪੈ। ਗੁਰਮੁਖਾਂ ਇੱਕ ਗੱਲ ਚੇਤੇ ਰੱਖੀ, ਜਿੰਨੀ ਦੇਰ ਤੱਕ ਤੂੰ ਜਾਪਣਾ ਓਨੀ ਦੇਰ ਤੱਕ ਸੱਚ ਤੇਰੇ ਅੰਦਰ ਟਿਕਣੇ। ਜਪਣ ਤੋਂ ਬਿਨਾਂ ਕਦੀ ਤੂੰ ਸੱਚ ਵਿੱਚ ਸੀਤਾ ਨਹੀਂ ਜਾ ਸਕਦਾ। ਕੱਪੜੇ ਪੁਰਾਣੇ ਹੋ ਸਕਦੇ ਨੇ, ਗੁਰਮੁਖੋ ਛਿੱਜ ਸਕਦੇ ਨੇ, ਪਰ ਸੱਚ ਕਦੀ ਪਾਟਦਾ ਨਹੀਂ। ਜੇ ਮੈਂ ਸੋਚਣਾ ਅਰਦਾਸ ਬਣਾਉਣ ਵਾਲੇ ਗੁਰਮੁਖੋ ਕੈਸੇ ਸ਼ਬਦ ਤੁਸੀਂ ਸੁਣੇ। ਕਹਿਣ ਲੱਗੇ ਸਚਿਆਰ ਕਦੀ ਵੀ ਟੁੱਟਦਾ ਨਹੀਂ ਤੇ ਅਗਲੇ ਦਿਨਾਂ ਵਿੱਚ ਆਉਣਾ। ਸਚਿਆਰ ਦਾ ਬੰਦ ਬੰਦ ਕੱਟਿਆ ਜਾਂਦਾ ਪਰ ਸੱਚ ਕਦੀ ਪਾਟਦਾ ਨਹੀਂ। ਸਚਿਆਰ ਨੂੰ ਆਰੇ ਨਾਲ ਚੀਰ ਕੇ ਦੋ ਟੁਕੜੇ ਕਰਦੇ ਨੇ, ਸੱਚ ਚੀਰਿਆ ਨਹੀਂ ਜਾਂਦਾ। ਸੱਚ ਦੀ ਖੋਪੜੀ ਲਾ ਦਿੰਦੇ ਨੇ ਤੇ ਸੱਚ ਕਦੀ ਡੋਲਦਾ ਨਹੀਂ, ਅਸਲ ਵਿੱਚ ਉਹ ਸਚਿਆਰ ਨੇ। ਸਾਹਿਬ ਨੇ ਕਿਹਾ ਪਿਆਰਿਆ ਕਿ ਸੱਚ ਕਦੀ ਪੁਰਾਣਾ ਨਹੀਂ ਹੁੰਦਾ, ਸੱਚ ਕਦੀ ਪਾਟਦਾ ਨਹੀਂ। ਹੁਣ ਇੱਕ ਸਵਾਲ ਉੱਠੇਗਾ ਵੀ ਸਚਿਆਰ ਬਣੀਏ ਕਿਵੇਂ, ਕਿਵੇਂ ਸਚਿਆਰ ਬਣਿਆ ਜਾਂਦਾ। ਵੈਸੇ ਤੇ ਸਤਿਗੁਰੂ ਨੇ ਦੋ ਸ਼ਬਦ ਦਿੱਤੇ ਸਨ। ਮੈਂ ਸੋਚਣਾ ਕਿ ਜਪਜੀ ਸਾਹਿਬ ਦੀ ਬਾਣੀ ਆਰੰਭ ਕੀਤੀ ਤੇ ਪਹਿਲੀ ਪੌੜੀ ਦੀ ਸੰਪੂਰਨਤਾ ਸਚਿਆਰ ਸ਼ਬਦ ਨਾਲ ਕੀਤੀ ਤੇ ਜਦੋਂ ਕਿਤੇ ਖਾਲਸੇ ਨੂੰ ਰਹਿਮਤ ਕਰਕੇ ਅੰਮ੍ਰਿਤ ਦੀ ਦਾਤ ਦਿੱਤੀ ਤੇ ਕਲਗੀਧਰ ਨੇ ਸੰਪੂਰਨਤਾ ਕਰਕੇ ਇਹਦੀ ਪਦਵੀ ਖਾਲਸਾ ਦੇ ਦਿੱਤੀ। ਜਿਹਨੂੰ ਬਾਬੇ ਨਾਨਕ ਨੇ ਸਚਿਆਰ ਕਿਹਾ ਉਹਨੂੰ ਦਸਵੇਂ ਜਾਮੇ ਵਿੱਚ ਕਲਗੀਧਰ ਜੀ ਨੇ ਖਾਲਸ ਕਹਿ ਦਿੱਤਾ। ਪਰ ਚੇਤੇ ਰੱਖੋ ਸਚਿਆਰ ਵੀ ਸ਼ੁੱਧ ਹੁੰਦਾ ਤੇ ਖਾਲਸ ਵੀ ਸ਼ੁੱਧ ਹੁੰਦਾ। ਅਸੀਂ ਸਚਿਆਰ ਕਿਵੇਂ ਬਣੀਏ? ਤੇ ਸਾਹਿਬ ਨੇ ਕਿਹਾ ਤੇਰੀ ਮੰਜ਼ਿਲ ਵੀ ਇਹ ਵੇ, ਤੂੰ ਖਾਲਸਾ ਬਣ ਜਾਏ, ਸ਼ੁੱਧ ਹੋ ਜਾਏ, ਕਿਸੇ ਤਰੀਕੇ ਨਾਲ ਤੇਰੇ ਕੋਲ ਸਚਿਆਰਤਾ ਆ ਜਾਏ। ਤਾਂ ਹੀ ਸਾਹਿਬ ਨੇ ਸਿੱਖ ਦੀ ਮੰਜ਼ਿਲ ਪਹਿਲੀ ਪੌੜੀ ਦੇ ਅਖੀਰ ਵਿੱਚ ਮਿੱਟੀ ਸੀ ਕਿ ਕਿਵ ਸਚਿਆਰਾ ਹੋਈਏ ਕਿਵ ਕੂੜੈ ਟੁੱਟੈ ਪਾਣ। ਸਚਿਆਰ ਕਿਵੇਂ ਹੋਈਏ, ਕੂੜ ਦੀ ਪਾਲ ਕਿਵੇਂ ਟੁੱਟੇ। ਗੁਰਮੁਖੋ ਬਾਣੀ ਹਰ ਸਵਾਲ ਦਾ ਉੱਤਰ ਦਿੰਦੀ ਏ। ਜੇ ਸਚਿਆਰ ਬਣਨਾ ਕਿਵੇਂ ਬਣਿਆ ਜਾਏ? ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸ਼ਲੋਕ ਏ, ਆਪ ਜੀ ਰੋਜ਼ ਇਸ ਸ਼ਲੋਕ ਨੂੰ ਅੰਮ੍ਰਿਤ ਵੇਲੇ ਆਸਾ ਕੀ ਵਾਰ ਵਿੱਚ ਗੁਰਮੁਖ ਪਿਆਰੇ ਕੀਰਤਨੀਆਂ ਤੋਂ ਸੁਣਦੇ ਹੋ। ਤੇ ਗੁਰਮੁਖੋ ਸੁਣਨਾ, ਮੈਂ ਅੱਗੇ ਅਰਜ ਕਰਨੀ ਏ, ਸੱਚ ਕਹਿਣਾ ਕੁਝ ਹੋਰ ਚੀਜ਼ ਏ ਪਰ ਸਚਿਆਰ ਸੱਚ ਤੋਂ ਅੱਗੇ ਦੀ ਖੇਡ। ਆਪ ਸੋਚੋਗੇ ਵੀ ਸੱਚ ਤੋਂ ਅੱਗੇ ਦੀ ਖੇਡ ਕੀ? ਉਹ ਅੱਗੇ ਅਰਜ ਕਰਨੀ ਏ, ਸਚਿਆਰ ਕਿਵੇਂ ਹੋਈਏ? ਪਹਿਲਾ ਬਚਨ ਕੀਤੋ ਨੇ ਕਿ ਜੇ ਸਚਿਆਰ ਹੋਣੀ ਤੇ ਜਿਹਨੇ ਸਚਿਆਰ ਬਣਨਾ ਉਹਦੇ ਹਿਰਦੇ ਵਿੱਚ ਸੱਚ ਹੋਵੇ। ਕਹਿਣ ਲੱਗੇ ਜਿਹਦੇ ਹਿਰਦੇ ਵਿੱਚ ਸੱਚ ਹੈ ਰੱਬ ਮਿਹਰ ਕਰਦਾ, ਉਹਦੇ ਅੰਦਰੋਂ ਕੂੜ ਦੀ ਮੈਲ ਲੈ ਜਾਂਦੀ ਏ। ਜਿਹਦੇ ਅੰਦਰੋਂ ਕੂੜ ਦੀ ਮੈਲ ਲੈ ਜਾਏ ਉਹ ਤਨ ਕਰਕੇ ਵੀ ਧੋਤਾ ਜਾਂਦਾ, ਤਨ ਕਰਕੇ ਵੀ ਸਚਿਆਰ ਹੋ ਜਾਂਦਾ। ਦੂਸਰਾ ਮਹਾਰਾਜ ਜੀ ਨੇ ਇੱਕ ਇੱਕ ਪੰਕਤੀ ਨੂੰ ਕਦੀ ਵਾਚੋ, ਸਚਿਆਰ ਕੌਣ ਏ? ਕਹਿਣ ਲੱਗੇ ਸੱਚ ਤਾਂ ਪਰ ਜਾਣੀਏ ਜਾਂ ਹਿਰਦੈ ਸੱਚਾ ਹੋਏ। ਇਹ ਨੇ ਸਚਿਆਰ ਜਿਨ੍ਹਾਂ ਦਾ ਧਿਆਨ ਅਸੀਂ ਧਰਨੇ ਆ। ਕਹਿਣ ਲੱਗੇ ਸੱਚ ਉਹਦੇ ਪੱਲੇ ਵੇ ਜਿਹਦਾ ਆਪਣੇ ਹਿਰਦੇ ਵਿੱਚ ਸੱਚ ਹੋਵੇ। ਸੱਚ ਤਾਂ ਪਰ ਜਾਣੀਏ ਜਾਂ ਹਿਰਦੈ ਸੱਚਾ ਹੋਏ, ਕੂੜ ਕੀ ਮਲ ਉਤਰੈ ਤਨ ਕਰੈ ਹੱਛਾ ਤੋਏ। ਜਿਹਦੇ ਅੰਦਰੋਂ ਝੂਠ ਦੀ ਮੈਲ ਉਤਰ ਜਾਏ, ਜਿਹਦੇ ਅੰਦਰ ਕੂੜ ਨਾ ਰਹੇ ਤੇ ਰੰਚਕ ਮਾਤਰ ਵੀ ਕੂੜ ਨਾ ਹੋਵੇ। ਤੇ ਪਿਛਲੇ ਦਿਨੀ ਕਰਜ ਕੀਤੀ ਸੀ ਗੁਰਮੁਖ, ਸੱਚ ਵਿੱਚ ਕੂੜ ਕਦੀ ਸਮਾ ਵੀ ਨਹੀਂ ਜੇ ਸਕਦਾ। ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਸੱਚ ਵਿੱਚ ਕੂੜ ਰਹਿ ਸਕੇ। ਇਹ ਹੀ ਕਾਰਨ ਕਿ ਸੱਕੇ ਮਾਂ ਜਾਏ ਭਰਾ ਹੋਣ, ਇੱਕ ਕੂੜਾ ਹੋਵੇ ਤੇ ਦੂਜਾ ਸਚਿਆਰ ਹੋਵੇ, ਸਮਾਈ ਉਹਨਾਂ ਦੀ ਵੀ ਨਹੀਂ ਹੋ ਸਕਦੀ। ਜਿੱਥੇ ਸੱਚ ਹੋਵੇ ਉੱਥੇ ਕਦੀ ਕੂੜ ਪੁੰਗਰਦੇ ਨਹੀਂ। ਬਾਬਾ ਜੀ ਨੇ ਬਾਣੀ ਵਿੱਚ ਕਿਹਾ ਹੈ, ਕਹਿਣ ਲੱਗੇ ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਕਿਉਂ? ਕਹਿਣ ਲੱਗੇ ਸੱਚ ਵਿੱਚ ਕਦੀ ਕੂੜ ਦੀ ਸਮਾਈ ਨਹੀਂ। ਅਰਜ਼ ਮੈਂ ਕਰ ਰਿਹਾ ਸਾਂ, ਸੱਚ ਤਾਂ ਪਰ ਜਾਣੀ ਹੈ ਜਾਂ ਹਿਰਦੈ ਸੱਚਾ ਹੋਏ, ਕੂੜ ਕੀ ਮਲ ਉਤਰੈ ਤਨ ਕਰੈ ਅੱਛਾ ਧੋਏ। ਦਾਤਾ ਜੀ ਸੱਚ ਅੰਦਰ ਕਿਵੇਂ ਟਿਕੇ? ਤੁਸੀਂ ਪਹਿਲੀ ਤੁਕ ਵਿੱਚ ਹੀ ਕਹਿ ਦਿੱਤਾ ਵੀ ਸਚਿਆਰ ਤਾਂ ਜੇ ਤੇਰੇ ਹਿਰਦੇ ਵਿੱਚ ਸੱਚ ਏ, ਤੇ ਦਾਤਾ ਸੱਚ ਕੋਈ ਹਿਰਦੇ ਵਿੱਚ ਐਵੇਂ ਥੋੜਾ ਵੱਸ ਜਾਣਾ, ਕਿਵੇਂ ਹਿਰਦੇ ਵਿੱਚ ਸੱਚ ਵਸੇ? ਤੇ ਸਾਹਿਬ ਨੇ ਸ਼ਬਦ ਅਗਲਾ ਕਿਹਾ, ਕਹਿਣ ਲੱਗੇ ਸੱਚ ਤਾਂ ਪਰ ਜਾਣੀਐ ਜਾਂ ਸੱਚ ਧਰੇ ਪਿਆਰ। ਜੇ ਹਿਰਦੇ ਵਿੱਚ ਸੱਚ ਵਸਾਣੇ ਤੇ ਸੱਚ ਨੂੰ ਪਿਆਰ ਕਰੀ, ਸੱਚ ਨੂੰ ਨੇ ਕਰੀ। ਤੇ ਅਗਲੀ ਤੁਕ ਸੀ, ਦੇਖੋ ਕੈਸੀਆਂ ਗੁੰਝਲਾਂ ਖੋਲੀਆਂ। ਗੁਰਮੁਖੋ ਕਦੀ ਬਾਣੀ ਨੂੰ ਭਾਵਨਾ ਨਾਲ ਪੜਿਓ। ਗੁਰੂ ਅਮਰਦਾਸ ਸੱਚੀ ਸਰਕਾਰ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਪੁੱਛਿਆ ਦਾਤਾ ਬਾਣੀ ਕਿਵੇਂ ਪੜ੍ਹੀਏ? ਸ਼ਲੋਕ 12 ਤੇ ਵਧੀਕ ਹੈ। ਕਹਿਣ ਲੱਗੇ ਜਿਵੇਂ ਪਤੀ ਪਰਦੇਸ਼ ਤੋਂ ਆਉਣਾ, ਇੱਕ ਉਦਾਹਰਨ ਨੇ। ਕਹਿਣ ਲੱਗੇ ਪਤਨੀ ਨੂੰ ਪਤਾ ਕਿ ਪਤੀ ਆ ਰਿਹਾ, ਤੇ ਜਿਹੜੀ ਵਾਕਈ ਪਤੀ ਵਰਤਾ ਪਤੀ ਦਾ ਅਦਬ ਕਰਨ ਵਾਲੀ ਹੋਵੇ, ਜਿਹੜੀ ਸ਼ੀਲ ਸੰਤੋਖ ਰੱਖਣ ਵਾਲੀ ਹੋਵੇ, ਜਿਹੜੀ ਪੁੱਤਰਵੰਤੀ ਸਤਵੰਤੀ ਆਚਾਰਵੰਤੀ ਹੋਵੇ, ਜਿਹੜੀ ਸੁਹਾਗਣ ਹੋਵੇ ਵਿਚੱਖਣ ਹੋਵੇ। ਕਹਿਣ ਲੱਗੇ ਪਤਾ ਵੀ ਪਤੀ ਆਉਣਾ, ਤੇ ਸਵੇਰੇ ਪਹਿਲੀ ਗੱਲ ਉਹਨੂੰ ਰਾਤ ਨੀਂਦ ਨਹੀਂ, ਇਹ ਬਾਣੀ ਦਾ ਬਚਨ ਨਹੀਂ। ਸਵੇਰੇ ਉਹਦੀ ਸਭ ਤੋਂ ਪਹਿਲਾਂ ਇੱਛਾ ਹੁੰਦੀ ਹੈ ਕਿ ਭਾਵਾਂ ਉਹ ਘਰ ਨੂੰ ਰੋਜ਼ ਸਾਫ਼ ਕਰ ਦੀਏ, ਪਰ ਪਤੀ ਆਉਣ ਤੋਂ ਪਹਿਲਾਂ ਘਰ ਦਾ ਖੂੰਜਾ ਖੂੰਜਾ ਉਹ ਚੰਗੀ ਤਰ੍ਹਾਂ ਸਾਫ਼ ਕਰਦੀ। ਸੱਚ ਜਾਣੋ, ਇਹ ਹੀ ਇੱਕ ਅੰਦਰ ਸੱਚ ਪੈਦਾ ਹੋਣ ਤੋਂ ਪਹਿਲਾਂ ਤਿਆਰੀ। ਜੇ ਪਤੀ ਘਰ ਆਉਣਾ ਤੇ ਘਰ ਦਾ ਖੂੰਜਾ ਖੂੰਜਾ ਸਾਫ਼ ਪਈ ਕਰ ਦੀਏ, ਤੇ ਸਾਹਿਬ ਕਹਿੰਦੇ ਜੇ ਹਿਰਦੇ ਵਿੱਚ ਪਤੀ ਨੂੰ ਲਿਆਉਣਾ ਚਾਹੁੰਦਾ ਤੇ ਆਪਣੇ ਹਿਰਦੇ ਦੇ ਖੂੰਜੇ ਖੂੰਜੇ ਨੂੰ ਧੋ ਕੇ ਰੱਖ ਦੇ। ਤਾਂ ਹੀ ਬਾਣੀ ਵਿੱਚ ਕਹਿ ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾਏ, ਅੰਦਰ ਨੂੰ ਧੋ ਦੇ। ਕਹਿਣ ਲੱਗੇ ਪਤੀ ਆਉਣਾ, ਸਭ ਤੋਂ ਪਹਿਲਾਂ ਘਰ ਦੀ ਸਫਾਈ, ਦੂਸਰੀ ਗੱਲ ਸੇਜ ਵਿਛਾਈ, ਤੇ ਤੀਜਾ ਕੀਮਤੀ ਤੋਂ ਕੀਮਤੀ ਖਾਣੇ ਤਿਆਰ ਕੀਤੇ ਕਿ ਅੱਜ ਪਤੀ ਨੇ ਆਉਣਾ, ਸਭ ਤੋਂ ਪਹਿਲਾਂ ਮੈਂ ਪ੍ਰਸੰਨਤਾ ਉਹਦੀ ਖਾਣੇ ਪਕਾ ਕੇ ਲੈਣੀ ਹੈ। ਗੁਰੂ ਅਮਰਦਾਸ ਕਹਿੰਦੇ ਨੇ ਬਸ ਉਸ ਇਸਤਰੀ ਤੋਂ ਜਾ ਸਿੱਖ ਲੈ ਕਿ ਸਚਿਆਰ ਹੋਣੇ, ਤੇ ਬਾਣੀ ਇਸ ਤਰ੍ਹਾਂ ਪੜਿਆ ਕਰ ਕਿ ਜਿਵੇਂ ਅੱਜ ਅੰਮ੍ਰਿਤ ਵੇਲੇ ਮੇਰੇ ਗੁਰੂ ਨਾਨਕ ਨੇ ਮੇਰੇ ਹਿਰਦੇ ਘਰ ਵਿੱਚ ਆ ਜਾਣਾ। ਇੰਨੀ ਕੁ ਤਿਆਰੀ ਕਰਕੇ ਰੱਖ। ਬਾਣੀ ਵਿੱਚ ਇਸੇ ਕਿ ਸ਼ਬਦ ਪੜ੍ਹਨੇ ਆ, ਕਹਿਣ ਲੱਗੇ ਜੋ ਪੁਰਖ ਹੈ ਕਰ ਭਗਤੀ ਨਾਰ ਹੈ, ਅਤ ਲੋਚੈ ਭਗਤੀ ਪਾਏ। ਧਿਆਨ ਦਿਆ, ਜੇ ਜੋ ਪੁਰਖ ਹੈ, ਇੱਥੇ ਪੁਰਖ ਹੈ ਦਾ ਅਰਥ ਅਕਰਤਾ ਪੁਰਖ ਨਹੀਂ, ਇੱਥੇ ਪੁਰਖ ਦਾ ਅਰਥ ਕਰਾਂਗੇ ਪੁਰਸ਼ ਇਨਸਾਨ। ਕਹਿਣ ਲੱਗੇ ਜਿਵੇਂ ਇੱਕ ਬੰਦੇ ਦੇ ਘਰ ਭਾਵਨਾ ਵਾਲੀ ਭਗਤੀ ਨਾਰ ਹੈ, ਭਗਤੀ ਦਾ ਅਰਥ ਤੇ ਸਿਮਰਨ ਨਹੀਂ, ਭਗਤੀ ਨਾਰ ਦਾ ਅਰਥ ਆਗਿਆਕਾਰੀ ਇਸਤਰੀ। ਜੋ ਪੁਰਖ ਹੈ ਕਰ ਭਗਤੀ ਨਾਰ ਹੈ, ਅਤ ਲੋਚੈ ਭਗਤੀ ਪਾਏ। ਬਹੁ ਰਸ ਸਾਲ ਨੇ ਸਵਾਰ ਦੀ, ਖੱਟ ਰਸ ਮਿੱਠੇ ਪਾਏ। ਤਿਉ ਬਾਣੀ ਭਗਤ ਸਲਾਹ ਦੇ, ਹਰ ਨਾਮੈ ਚਿੱਤ ਲਾਏ ਕਰਨੀ ਵਾਲੇ। ਇਸ ਤਰ੍ਹਾਂ ਗੁਰੂ ਕੀ ਬਾਣੀ ਨਾਲ ਜੁੜਦੇ। ਸਾਹਿਬ ਕਹਿੰਦੇ ਨੇ ਜੇ ਸਚਿਆਰ ਹੋਣੇ, ਪਹਿਲੀ ਗੱਲ ਤੂੰ ਸੱਚ ਨੂੰ ਪਿਆਰ ਕਰੀ। ਜਿਨ੍ਹਾਂ ਸਚਿਆਰਿਆਂ ਤੱਕ ਆਪਾਂ ਪਹੁੰਚਣਾ, ਸੱਚ ਤਾਂ ਪਰ ਜਾਣੀ ਹੈ ਜਾਂ ਹਿਰਦੈ ਸੱਚਾ ਹੋਏ, ਕੂੜ ਕੀ ਮਲ ਉਤਰੈ ਤਨ ਕਰੈ ਅੱਛਾ ਤੋਏ। ਤੇ ਮਹਾਰਾਜ ਕਿਵੇਂ ਸੱਚ ਨੂੰ ਪਿਆਰ ਕਰੀਏ? ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ, ਤੇ ਕਿਵੇਂ ਪਿਆਰ ਕਰੀਏ ਜੀ? ਕਹਿਣ ਲੱਗੇ ਨਾਉ ਸੁਣ ਮਨ ਰਹਿਸੀਐ ਤਾਂ ਪਾਏ ਮੋਖ ਦੁਆਰ। ਤੇਰੇ ਕੰਨਾਂ ਵਿੱਚ ਨਾਮ ਦੀ ਆਵਾਜ਼ ਪਏ ਤੇ ਮਨ ਤੇ ਤਨ ਖਿੜ ਜਾਏ, ਇਹ ਸੱਚ ਨੂੰ ਪਿਆਰ ਕਰਨੀ। ਇਹ ਨਹੀਂ ਕਿ ਨਾਮ ਕੋਈ ਜਪਦਾ ਹੋਵੇ ਉਹਦੇ ਨਾਲ ਨਫ਼ਰਤ ਕਰੇ, ਇਹ ਸਚਿਆਰ ਨਹੀਂ। ਕਈ ਵਾਰੀ ਸਾਡੇ ਸੱਜਣ ਕਹਿੰਦੇ ਨੇ ਵੀ ਇਹ ਕਿਵੇਂ ਕਾਲੀ ਕਾਲੀ ਨਾਮ ਜਪੀ ਜਾਂਦੇ ਨੇ? ਗੁਰਮੁਖੋ ਕਦੀ ਜਪ ਕੇ ਦੇਖੋ, ਜਪਣ ਤੋਂ ਬਾਅਦ ਸ਼ਾਇਦ ਉੱਤਰ ਕਦੀ ਸਵਾਲ ਹੀ ਨਾ ਪੈਦਾ ਹੋਵੇ। ਅਸੀਂ ਕੇਵਲ ਲਬਾਂ ਵਿੱਚੋਂ ਜ਼ਬਾਨ ਵਿੱਚੋਂ ਨਿਕਲਦੇ ਹੋਏ ਅੱਖਰਾਂ ਨੂੰ ਦੇਖਨੇ ਆ। ਜਦੋਂ ਕੋਈ ਜੁੜ ਜਾਂਦਾ ਹੈ ਉਹ ਜ਼ਬਾਨ ਦੇ ਅੱਖਰਾਂ ਤੋਂ ਅੱਗੇ ਨਿਕਲਦਾ ਹੈ। ਜ਼ਬਾਨ ਕੁਝ ਕਹਿੰਦੀ ਹੈ ਪਰ ਅੰਦਰ ਸਾਈਂ ਦਾ ਗੁਰੂ ਗੁਰੂ ਚੱਲਦਾ ਹੁੰਦਾ ਹੈ। ਹਜ਼ੂਰ ਨੇ ਮਿਹਰ ਕੀਤੀ, ਨਾ ਸੁਣ ਮੈਂ ਰਹਿਸੀਐ ਤਾਂ ਪਾਏ ਮੋਖ ਦੁਆਰ। ਸੱਚ ਤਾਂ ਪਰ ਜਾਣੀਐ ਜਾਂ ਜੁਗਤ ਜਾਣੈ ਜੀਓ। ਸਚਿਆਰ ਉਹ ਹੁੰਦਾ ਹੈ ਜਿਹਨੂੰ ਜ਼ਿੰਦਗੀ ਜੀਣ ਦੀ, ਸਾਈਂ ਦੇ ਚਰਨਾਂ ਵਿੱਚ ਜੁੜਨ ਦੀ ਜੁਗਤ ਆ ਜਾਏ। ਮਹਾਰਾਜ ਕਿਵੇਂ? ਕਹਿਣ ਲੱਗੇ ਧਰਤ ਕਾਇਆ ਸੋਧ ਕੈ ਵਿੱਚ ਦੇ ਕਰਤਾ ਬੀਓ। ਸਰੀਰ ਦੀ ਇਸ ਧਰਤੀ ਨੂੰ ਸੋਧੇ ਤੇ ਸੋਧਣ ਤੋਂ ਬਾਅਦ ਇਹਦੇ ਵਿੱਚ ਬੀਜ ਪਾਏ ਫਿਰ ਨਾਮ ਦਾ। ਗੁਰਮੁਖੋ ਕਈ ਵਾਰੀ ਅਸੀਂ ਕਹਿੰਦੇ ਹਾਂ ਸਰੀਰ ਦਾ ਸੋਧਣਾ ਕੀ ਹੈ? ਕੀ ਇਸ਼ਨਾਨ ਕਰਨਾ ਧਰਤੀ ਸੋਧਣਾ? ਇਸ਼ਨਾਨ ਕਰਨਾ ਮਾੜਾ ਮਾੜਾ ਕਰਮ ਨਹੀਂ? ਕੀ ਆਪਾਂ ਬਾਹਰ ਤਪ ਕਰਨੇ ਨੇ ਇਹ ਸਰੀਰ ਨੂੰ ਸੋਧਣਾ, ਨਹੀਂ ਦੇਖੋ ਸੋਧਣ ਤੋਂ ਬਿਨਾਂ ਬੀਜ ਨਹੀਂ ਕਦੀ ਪ੍ਰਫੁੱਲਤ ਹੁੰਦੇ। ਜ਼ਿਮੀਦਾਰ ਕਦੀ ਵੀ ਬੀਜ ਰੜੇ ਉੱਤੇ ਸੱਟ ਕੇ ਨਹੀਂ ਆਉਂਦਾ, ਕਿੰਨੇ ਦਿਨ ਖੇਤ ਨੂੰ ਵਾਹੁੰਦਾ ਹੈ, ਪਾਣੀ ਲਾਉਂਦਾ ਹੈ, ਪਰਤ ਕੇ ਵੱਤ ਵੀ ਚਾਉਂਦੀ ਏ, ਹਲ ਵਾਹ ਕੇ ਬੀਜ ਪਾਉਂਦਾ ਹੈ। ਜੇ ਅੰਦਰ ਨਾਮ ਨੂੰ ਟਿਕਾਣਾ ਚਾਹੁੰਦਾ ਗੁਰਮੁਖਾ ਧਰਤੀ ਨੂੰ ਸੋਧ। ਮਹਾਰਾਜ ਕਿਵੇਂ ਸੋਧੀਏ? ਬੜੇ ਵੱਡੇ ਸਾਡੇ ਸਵਾਲ ਹੁੰਦੇ ਨੇ ਵੀ ਨਾਮ ਵਿੱਚ ਚਿੱਤ ਕਿਉਂ ਨਹੀਂ ਜੁੜਦਾ, ਕਿਉਂ ਨਹੀਂ ਅੰਦਰ ਟਿਕਦਾ? ਗੁਰਮੁਖੋ ਕਦੀ ਜੁੱਧ ਕਰਕੇ ਦੇਖੀਏ ਖਾਂ। ਮੈਂ ਕਹਿੰਦਾ ਜਿਹੜੇ ਕਹਿੰਦੇ ਨੇ ਚਿੱਤ ਨਹੀਂ ਜੁੜਦਾ, ਦਾਤਾ ਕਰੇ ਦਾਵਾ ਨਹੀਂ, ਕਦੀ ਉਹ ਸਾਰੇ ਦਿਨ ਆਪਣੀਆਂ ਅੱਖਾਂ ਨੂੰ ਪੁੱਛਣ ਵੀ ਅੱਖਾਂ ਨਾਲ ਕਿੰਨਾ ਕੁਝ ਅੰਦਰ ਮੈਲਾ ਸਕੇ, ਚਿੱਤ ਕਿੱਥੇ ਟਿਕ ਜਾਣਾ? ਕਦੀ ਤੱਕੋ, ਇੱਕ ਖਿੰਨ ਮਾੜਾ ਚਿਤਵਿਆ ਹੋਵੇ ਉਹ ਭਾਵੇਂ ਬੋਲ ਕੇ ਆਪਣੇ ਪਰਿਵਾਰ ਨੂੰ ਵੀ ਨਾ ਕਹੋ, ਪਰ ਰਾਤ ਨੂੰ ਸੁੱਤਿਆਂ ਮਾੜਾ ਚਿਤਵਿਆ ਹੋਇਆ ਸੁਪਨੇ ਦਾ ਜਨਮ ਲੈ ਲੈਂਦਾ, ਚਿੱਤ ਕਿੱਥੇ ਟਿਕ ਜਾਣ? ਕਦੀ ਤੱਕੀਏ ਕਿ ਅਸੀਂ ਧਰਤੀ ਕਾਇਆ ਨੂੰ ਸਾਧਿਆ ਕਿ ਕੰਨਾਂ ਵਿੱਚ ਉਹ ਸ਼ਬਦ ਤਾਂ ਨਹੀਂ ਕਹੇ ਕਿ ਜਿਨ੍ਹਾਂ ਨੇ ਮੇਰੀ ਧਰਤੀ ਕਾਇਆ ਦੇ ਵਿੱਚ ਉਹ ਖੜ ਤਾਂ ਨਹੀਂ ਪੈਦਾ ਹੋ ਗਈ? ਕਹਿਣ ਲੱਗੇ ਸੱਚ ਤਾਂ ਪਰ ਜਾਣੀ ਹੈ ਜਾਂ ਜੁਗਤ ਜਾਣਾ ਜੀਓ, ਧਰਤ ਕਾਇਆ ਸਾਧਕੈ ਵਿੱਚ ਦੇ ਕਰਤਾ ਬੀਓ, ਤੇ ਮਹਾਰਾਜ ਕਿਵੇਂ ਕਾਇਆ ਸੋਧੀਏ? ਤੇ ਸਾਹਿਬ ਨੇ ਅਗਲੀ ਤੋਕ ਕੇ ਕਹਿਣ ਲੱਗੇ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੈ, ਜਿਹੜਾ ਗੁਰੂ ਕੀ ਸੱਚੀ ਸਿੱਖਿਆ ਲੈ ਲੈ। ਤੇ ਮਹਾਰਾਜ ਕਹਿਣ ਲੱਗੇ ਦਇਆ ਜਾਣੈ ਜੀ ਕੀ, ਕਿਛ ਪੁੰਨ ਦਾਨ ਕਰੇ, ਜੀ ਤੇ ਦਇਆ ਕਰੇ। ਕਦੀ ਉਹਨਾਂ ਸਚਿਆਰਾਂ ਦੇ ਜੀਵਨ ਨੂੰ ਪੜਿਓ ਜਿਨ੍ਹਾਂ ਦੇ ਖਿਰਦੇ ਵਿੱਚ ਸੱਚਾਪਣ ਸੀ। 1857 ਦਾ ਗਦਰ ਹੋਇਆ, ਮੈਂ ਅਰਜ਼ ਕਰਨੀ ਸਿਰਫ ਟਿਊਕ ਮਾਤਰ ਜੇ ਗਿਣਤੀ ਕਰਾਂ ਤਾਂ ਬੇਅੰਤ ਸਚਿਆਰ ਨੇ, ਸਿਰਫ ਇੱਕ ਦੋ ਗੁਰਮੁਖਾਂ ਦੇ ਜੀਵਨ ਦੀ ਕੌਣ ਸਚਿਆਰ ਹੈ ਜਿਹਦਾ ਰੋਜ਼ ਧਿਆਨ ਧਰਨੇ ਆ। ਇੱਕ ਸਿਪਾਹੀ ਹੈ, ਉਹਦਾ ਇੱਕ ਨੇਮ ਹੈ ਕਿ ਰੋਜ਼ ਰਾਤ ਨੂੰ 2 ਵਜੇ ਉਹਨੇ ਉੱਠਣਾ, ਉੱਠ ਕੇ ਇਸ਼ਨਾਨ ਕਰਨਾ, ਇਸ਼ਨਾਨ ਕਰਨ ਤੋਂ ਬਾਅਦ ਉਹ ਸਿਮਰਨ ਵਿੱਚ ਬੈਠਦਾ, ਜਪ ਵਿੱਚ ਬਹਿੰਦਾ। ਤੇ ਅਰਜ਼ ਕਰਾਂ ਕਿ ਸੱਚ ਦੀ ਗੱਲ ਕਰਨੀ ਵੱਖਰੀ ਗੱਲ ਹੈ, ਪਰ ਸੱਚ ਤੋਂ ਉੱਤੇ ਇੱਕ ਹੋਰ ਵੀ ਚੀਜ਼ ਹੈ। ਜਿਵੇਂ ਅਸੀਂ ਪੜ੍ਹਦੇ ਹਾਂ ਰੱਬ ਸਭ ਤੋਂ ਵੱਡਾ, ਤੇ ਬਾਬਾ ਨਾਨਕ ਜੀ ਕਹਿੰਦੇ ਨੇ ਇਕੱਲਾ ਰੱਬ ਨਾ ਕਹੀਦਾ ਵੱਡਾ, ਇਹਦੇ ਤੋਂ ਵੱਡਾ ਵੀ ਕੋਈ ਹੈ? ਮਹਾਰਾਜ ਇਹਦੇ ਤੋਂ ਵੱਡਾ ਕੀ ਤੁਸੀਂ ਕਹਿੰਦੇ ਹੋ? ਜਾਂ ਕਹਿ ਵਸ ਖਾਨ ਸੁਲਤਾਨ, ਜਾਂ ਕਹਿ ਵਸ ਹੈ ਸਗਲ ਜਹਾਨ, ਜਾ ਕਾ ਕੀ ਆ ਸਭ ਕਿਛ ਹੋਏ ਤਿਸ ਤੇ ਬਾਹਰ ਨਾ ਹੀ ਕੋਏ। ਤੁਸੀਂ ਕਹਿੰਦੇ ਹੋ ਮੈਂ ਪੇਖਿਓਰੀ ਮੋਹਣ ਸਭ ਤੇ ਉੱਚਾ, ਕਹਿ ਰਹੇ ਹੋ ਕਿ ਉੱਚੇ ਤੇ ਉੱਚਾ ਭਗਵੰਤ, ਕੀ ਰੱਬ ਤੋਂ ਵੀ ਉੱਚਾ ਕੋਈ ਹੈ? ਕਹਿਣ ਲੱਗੇ ਰੱਬ ਤੋਂ ਉੱਚਾ ਰੱਬ ਦਾ ਨਾਮ ਹੈ। ਧਿਆਨ ਦਿਆ ਜੇ ਸੱਚ ਤੋਂ ਉੱਤੇ ਕੀ ਹੈ? ਜੇ ਅਸੀਂ ਪੜ੍ਹਦੇ ਹਾਂ ਕਿ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਂ, ਉੱਚੇ ਤੋਂ ਉੱਚਾ ਨਾਮ ਹੈ, ਤੇ ਅਸੀਂ ਸੋਚਾਂਗੇ ਸੱਚ ਤੋਂ ਉੱਚੇ ਕੀ ਹੋ ਸਕਦਾ? ਸੱਚ ਤੇ ਅਖੀਰ ਕਿ ਔੜਕ ਸੱਚ ਰਹੀ? ਮੇਰੇ ਸਾਹਿਬ ਨੇ ਇੱਕ ਗੱਲ ਕਹੀ, ਕਹਿਣ ਲੱਗੇ ਸੱਚੋ ਔਰੈ ਸਭ ਕੋ। ਕਹਿਣ ਲੱਗੇ ਜਿੰਨੇ ਤੂੰ ਕਰਮ ਕਰਨਾ ਫਿਰਨਾ ਬਾਹਰ ਦੇ ਕਰਮ ਕਾਂਡ, ਇਹ ਸੱਚ ਤੋਂ ਸਾਰੇ ਥੱਲੇ ਨਹੀਂ, ਪਰ ਨਾਲ ਕਿਹਾ ਉੱਪਰ ਸੱਚ ਆਚਾਰ। ਹੁਣ ਇਸ ਤੁਕ ਨੂੰ ਕਦੀ ਸਮਝ ਲਈਏ। ਕਹਿਣ ਲੱਗੇ ਸੱਚ ਤੋਂ ਸਭ ਕੁਝ ਥੱਲੇ ਵੇ, ਪਰ ਸੱਚ ਤੋਂ ਉੱਚੀ ਜੇ ਕੋਈ ਗੱਲ ਹੈ ਤੇ ਸੱਚ ਨੂੰ ਕਮਾ ਕੇ ਆਚਰਣ ਬਣਾਉਣ ਦੀ। ਸੱਚ ਤੋਂ ਉੱਚੇ ਸੱਚ ਵਾਲਾ ਆਚਰਣ ਹੈ। ਹੁਣ ਇੱਥੇ ਆਪ ਕਹੋਗੇ ਵੀ ਇਹ ਕਿਵੇਂ ਹੋ ਗਿਆ, ਸੱਚ ਤੋਂ ਉੱਚੇ ਸੱਚ ਦਾ ਆਚਰਣ ਕਿਵੇਂ? ਕਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬੇ ਨਾਮਦੇਵ ਦਾ ਸ਼ਬਦ ਪੜ੍ਹੋ, ਰੱਬ ਸਭ ਤੋਂ ਉੱਚਾ ਹੈ। ਇੱਕ ਥਾਂ ਤੇ ਉਹ ਵੀ ਕਹਿ ਦਿੰਦਾ ਉਹ ਸੱਚ ਨੂੰ ਕਮਾਉਣ ਵਾਲਿਆ, ਹੇ ਸਚਿਆਰ ਹੋ ਚੁੱਕੇ ਮਨੁੱਖ, ਇਹ ਭਗਤ ਅੱਜ ਤੱਕ ਮੇਰੀ ਗੱਲ ਕਿਸੇ ਨੇ ਨਹੀਂ ਮੋੜੀ, ਪਰ ਇੱਕ ਗੱਲ ਚੇਤੇ ਰੱਖੀ, ਤੂੰ ਸਚਿਆਰ ਬਣ ਕੇ ਮੇਰੀ ਗੱਲ ਨੂੰ ਮੋੜ ਸਕਣਾ ਕਿ ਇਹ ਉੱਪਰ ਸੱਚ ਆਚਾਰ ਨਹੀਂ। ਸਾਹਿਬ ਨੇ ਸ਼ਬਦ ਵਰਤੇ ਮੇਰੀ ਬੰਦੀ ਭਗਤ ਛੁਡਾਵੈ, ਬੰਦ ਹੈ ਭਗਤ ਨਾ ਛੂਟੈ ਮੋਹ ਹੈ, ਇੱਕ ਸਮੇਂ ਮੋਕੋ ਗਏ ਬੰਦ ਹੈ ਤੋਪੁਨ ਮੋਪੈ, ਜਵਾਬ ਨਾ ਹੋਏ ਸਚਿਆਰ ਕੀ। ਸਿਪਾਹੀ ਦਾ ਜੀਵਨ ਹੈ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਕਰ ਪੜ੍ਹਦਾ, ਜਪ ਕਰਦਾ, ਸਿਮਰਨ ਕਰਦਾ, ਧਿਆਨ ਵਿੱਚ ਬਹਿੰਦਾ। ਕਹਿੰਦੇ ਨੇ ਕਿ ਜਦੋਂ ਗਦਰ ਖਤਮ ਹੋਇਆ ਸੀ ਉਸ ਵੇਲੇ ਅੰਗਰੇਜ਼ ਨੇ ਇੱਕ ਚਾਲ ਚੱਲੀ, ਉਹਨੇ ਕਿਹਾ ਵੀ ਜਿਤਨਾ ਵੀ ਅੱਠਾਂ ਪੈਰਾਂ ਵਿੱਚ ਦਿੱਲੀ ਲੁੱਟ ਸਕਦੇ ਹੋ ਤੇ ਲੁੱਟ ਲਵੋ। ਕਹਿੰਦੇ ਨੇ ਉੱਥੇ ਹਿੰਦੂ ਕੀ, ਸਿੱਖ ਕੀ, ਮੁਸਲਮਾਨ ਕੀ, ਸਾਰਿਆਂ ਨੇ ਲੁੱਟਿਆ, ਤੇ ਲੁੱਟਿਆ ਕੀ, ਉੱਥੇ ਧੀਆਂ ਭੈਣਾਂ ਦੀ ਪੱਤ ਲੁੱਟੀ ਗਈ। ਗੁਰੂ ਕੇ ਸਿੱਖੋ ਬਾਬੇ ਨਾਨਕ ਘਰ ਦੇ ਸਚਿਆਰਾਂ ਦੀ ਕਮਾਈ ਦੇਖੋ, ਪੱਤ ਲੁੱਟੀ ਗਈ, ਧਨ ਲੁੱਟਿਆ ਗਿਆ, ਘਰ ਲੁੱਟੇ ਗਏ। ਉਹ ਸਿਪਾਹੀ ਅੰਮ੍ਰਿਤ ਵੇਲੇ ਉਹਨੇ ਬਾਣੀ ਪੜ੍ਹੀ, ਸਿਮਰਨ ਕੀਤਾ, ਬੰਦੂਕ ਰੱਖ ਕੇ ਆਪਣੀ ਮੋਢੇ ਤੇ ਦਿੱਲੀ ਦੀਆਂ ਗਲੀਆਂ ਵਿੱਚ ਨਿਕਲਿਆ, ਤੇ ਲੋਕ ਲੁੱਟਦੇ ਪਏ ਸਨ, ਸਿਪਾਹੀ ਲੁੱਟਦੇ ਪਏ ਸਨ, मन विच आवाज आई तू गुरु नानक साहब दा सिख है। एक खिन बाजार विच खलो गया ते एक खिन विच ही अरदास कर ले। भावे मैं अरदास की व्याख्या आपां करी जा रहे हैं पर जदो अंदर टिकया होवे ना इहनू इह ना समझो भी पंथक की मर्यादा नू खत्म कर ली। नहीं किते मुसीबत बने अंदर टिक के इन्हें कह दिए कलगी वालिया करी मेरा ते ए एक शब्द भी अरदास बन सकता है। अंदर टिकया होवे सही इको दम वो सिपाही रुक गया ध्यान जोड़ के कहिंदा गुरु नानक साहब बड़ी कृपा कीतियां इस हनेरी विचों मेरे आचरण नू बचा दई इस झक्खड़ विचों मेरे जीवन नू बचाई। इनी गल कह के सिपाही अगे तुरिया एक हवेली विचों उच्ची सारी रोण की आवाज आई सचियार कौने गुरमुखो। आवाज सुन के सिपाही बंदूक लैके दरवाजे वल गया ते की देखदा है एक नौजवान बच्ची दे बस्तरा नू खत पाए ने सिपाही ने इस सिख सिपाही ने ओदे कन कोल जाके बंदूक दी नाली रख दिती ते नाल क्या खबरदार ओने देखिया भी मेरे वर्गा सिपाही कहिंदा मैनू वड्डे साहब ने इन्हां दी पातली भेजिया खबरदार जे इस बच्ची दे बस्तरा नू तू हथ लाया ते कहिंदे ने पता नहीं ओदी जवान विच जिवें इको दम कलगी वाला बोलिया ओ छंड के सिपाही भज गया ते उस बच्ची ने इन्नी देर नू परिवार दीआं होर इस्त्रियां आईआं ते हथ जोड़ के कहन लगियां तेनू तेरे गुरु नानक दा वास्ता जाई ना तेरे करके साडी पत बच सकदी सचियार कौने गुरमुख। इको दम ओ फौजी ओ सिपाही उत्थे खलो गया जदो खलोता है ते सारा दिन खलोता रहा उन्हां ने एक गल कही असी सजदां दा परिवार हाँ हजरत मुहम्मद साहब दी अंश बंश हाँ ते तू गुरु नानक दा सिख लगना है तेनू गुरु नानक दा वास्ता ही कि सिख होवे ते पत महफूज रहिंदी है ते उन्हें इको गल कही तुसी अंदर बैठो मेरे तन नू मारन तो बाद ता कोई अंदर आवेगा मेरे तन दे खुंदियां कोई तुहाडे वल बुरी नजर नाल नहीं तकेगा। 24 घंटे उह सिपाही दरवाजे अगे खलोता रहा जदों किसे ने आउणा ते बंदूक चक के कहना मैनू साहिब ने इत्थे भेजे वड्डे साहिब ने भेजे। 24 घंटियां तो बाद जदों ठरमा पिया इस घर दे मर्द घर नू वापस परते ते कहिंदे ने जिहड़ा शब्द सैयद सी वड्डा शाह इहनां विचों उहने इस सिपाही नू अंदर बुलाया कहन लगा कि तेरा कोटान कोट धन्नवाद। ते कहिंदे ने ओ औरतां जिन्हां दे अपने मर्द भी घर आउण ते परदे नाल तन नू ढकदियां ने यह सिपाही कोई होर नहीं एक करनी वाले महापुरुष बाबा करम सिंह जी खोती मरदान वाले सन। जदों अंदर गए कहिंदे ने उन्हां बीबियां उन्हां बच्चियां नू अंज प्रतीत होया किसे नू भरा लग्या किसे नू पुत्तर दी तरह लग्या किसे नू नौजवान सिपाही अपना सक्का लग्या। ते इकोदम सैयद ने रुपया दी सोने दी हीरे मोतियां दी भरी कोई थाली आंदी कहन लगा मैं तेनू इनाम वजो देनी चाहना। कहिंदे ने उस वेले 24 घंटे खलोते दियां अखां विचों खून सी कहन लगा सैयद साहब सिख कदी गुरु नानक दा वास्ता मोतियां नाल नहीं वेचदा हुंदा तुसी मेरे गुरु दा वास्ता पाया मेरे गुरु ने मैनू धर्म दिता है भी लोड़ पए ते तू मदद लई खलो जाई किथे भी पए मैं गुरु नानक साहब दा वास्ता पाण वालियो गुरु नानक दा सिख कुआ के रुपया बदले नहीं किसी की इज्जत बतांदा। उस तो बाद जब तुरिया ते कहिंदे ने उस बजुर्ग ने सिर ते हथ रख के कहा सी मेरे अल्लाह मेहर करी इहनू कदी भी कोई झखड़ डुला ना सके। वापस घर गए जिन्ना समान लुटिया सी उह तुर पए घरां नू गए घर दे जी खुश सन किसी की बच्ची की पत लुट के गए कोई धन लुट के गया पर करम सिंह इकले तुरे जाते सन। मां इको गल कही पुत्र वगदी गंगा विच भी हथ नहीं धोते की लैके आया घर ते कहिंदे सन मां गुरु नानक साहब की सिक्खी का विश्वास लैके आया सिख का विश्वास लैके आया कभी कोई सिख निकलेगा ते लोकी विश्वास करनगे। मां ने कहा भावें माया वाली बिरती सी घरों तुर जा कहन लगे चंगा परत के मत्थे नहीं लगांगा मैं सच नू कमा के आया। गुरमुखो एहो जे सचियारां दा ध्यान धरने आ जेड़े झखड़ां विच भी कदी काम विच ते लोभ विच डोले नहीं ਕੇਵਲ ਸਾਡੇ ਵਰਗੇ ਸੱਚ ਦੀ ਗੱਲ ਕਰਨ ਵਾਲੇ ਨਹੀਂ, ਸੱਚ ਦੇ ਆਚਰਣ ਤੇ ਜੀਣ ਵਾਲੇ। ਤਵੱਜੋ ਦਿਓ, ਸਾਹਿਬ ਨੇ ਸ਼ਬਦ ਵਰਤੇ, ਕਹਿਣ ਲੱਗੇ ਸੱਚ ਤਾਂ ਪਰ ਜਾਣੀ ਹੈ ਜਾਂ ਸਿੱਖ ਸੱਚੀ ਲੇ, ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਕਹਿਣ ਲੱਗੇ ਸੱਚ ਤਾਂ ਪਰ ਜਾਣੀ ਹੈ ਜਾਂ ਆਤਮ ਤੀਰਥ ਕਰੇ ਨਿਵਾਸ, ਸਚਿਆਰ ਹੋਵੇ ਜਿਹੜਾ ਅੰਦਰ ਦੇ ਤੀਰਥ ਤੇ ਇਸ਼ਨਾਨ ਕਰਦਾ। ਸੱਚ ਤਾਂ ਪਰ ਜਾਣੀ ਹੈ ਜਾਂ ਆਤਮ ਤੀਰਥ ਕਰੇ ਨਿਵਾਸ, ਸਤ ਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ, ਕਦੋਂ ਸਚਿਆਰ ਬਣਦਾ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੈ ਧੋਏ, ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੇ ਹੋਏ। ਜਿਨ ਸੱਚ ਪੱਲੇ ਹੋਏ ਉਹਨਾਂ ਨੂੰ ਕਹਿੰਦੇ ਆ ਤਿੰਨਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਪੱਲੇ ਸੱਚ ਹੋਵੇ ਉਹ ਸਚਿਆਰ ਨੇ, ਤੇ ਸਚਿਆਰ ਅਸਲ ਵਿੱਚ ਕਰਨੀ ਵਾਲਾ ਹੁੰਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਇੱਕ ਹੁੰਦਾ ਸੱਚ ਦੀ ਗੱਲ ਕਰਨੀ, ਇੱਕ ਹੁੰਦਾ ਸੱਚ ਵਰਗਾ ਆਚਰਣ, ਸੱਚ ਦਾ ਆਚਰਣ ਕਮਾ ਲੈਣਾ, ਤੇ ਨਾਲ ਕਰਨੀ ਦੀ ਅੱਜ ਗੱਲ ਕੀਤੀ ਹੈ। ਕਮਾਈ ਦਾ ਧਿਆਨ ਕਿਹਾ ਹੈ, ਇੱਥੇ ਇਹ ਨਹੀਂ ਕਿਹਾ ਵੀ ਜਿਹੜੇ ਵਿਦਵਾਨ ਚੋਖੀ ਕਥਾ ਕਰ ਗਏ ਸਨ ਉਹਨਾਂ ਦਾ ਧਿਆਨ ਧਰੋ, ਖਿਮਾ ਕਰਿਓ, ਕਥਨੀ ਦੀ ਗੱਲ ਨਹੀਂ। ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜੈ ਕਰਨੀ ਤੈ ਪੂਰੀ ਮਤ। ਇਹ ਗੁਰੂ ਗ੍ਰੰਥ ਸਾਹਿਬ ਦੀ ਤੁਕ ਹੈ। ਕਹਿੰਦੇ ਨੇ ਜਿੱਥੇ ਕਰਨੀ ਹੈ ਅਸਲ ਵਿੱਚ ਉਹ ਮਤ ਪੂਰੀ ਹੈ, ਬਾਕੀ ਸਾਰੀਆਂ ਮਤਾਂ ਅਧੂਰੀਆਂ ਨੇ। ਜੇ ਕਰਨੀ ਤੈ ਪੂਰੀ ਮਤ, ਕਰਨੀ ਵਾਜੋਂ ਘੱਟੇ ਘੱਟ। ਆਪਾਂ ਕਹਾਂਗੇ ਕੀ ਜੀ, ਸੱਚ ਦੀ ਗੱਲ ਕਹਿਣ ਵਾਲਿਆਂ ਦੀ ਕਮਾਈ ਦਾ ਧਿਆਨ ਨਹੀਂ। ਸਾਹਿਬ ਨੇ ਕਿਹਾ, ਕਹਿਣ ਲੱਗੇ ਪੰਡਿਤ ਵਾਚੈ ਪੋਥੀਆਂ ਨਾ ਬੂਝੈ ਵਿਚਾਰ, ਅਨਕੋ ਮਤੀ ਦੇ ਚੱਲੇ ਮਾਇਆ ਕਾ ਵਿਚਾਰ। ਕਹਿਣ ਲੱਗੇ ਮਾਇਆ ਕਾ ਵਪਾਰ, ਕਥਨੀ ਝੂਠੀ ਜਗ ਪਵੈ, ਰਹਿਣੀ ਸ਼ਬਦ ਸੋ ਸਾਰ। ਜਿਹੜਾ ਸ਼ਬਦ ਦੀ ਰਹਿਣੀ ਰਹਿੰਦਾ ਅਸਲ ਵਿੱਚ ਸਚਿਆਰ ਉਹ। ਭਾਈ ਗੁਰਦਾਸ ਨੂੰ ਪੁੱਛੋ, ਉਹ ਕਹਿਣ ਲੱਗੇ ਸਚਿਆਰ ਉਹ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਚਾਨਣ ਹੋ ਗਏ। ਕਹਿਣ ਨਾਲ ਕੀ ਸਚਿਆਰ ਕਦੀ ਕੋਈ ਬਣ ਸਕਦਾ? ਕਮਾਈ ਦਾ ਧਿਆਨ ਪੈ ਜੇ ਧਰਨੇ ਆ। ਭਾਈ ਸਾਹਿਬ ਕਹਿੰਦੇ ਨੇ ਖਾਂਡ ਖਾਂਡ ਕਹੇ ਜੇਵਾ ਨਾ ਸਵਾਦ ਮਿੱਠੋ ਆਵੇ, ਅਗਨ ਅਗਨ ਕਹੇ ਸੀਤ ਨਾ ਵਿਨਾਸ਼ ਹੈ। ਕਿ ਖੰਡ ਕਹਿਣ ਨਾਲ ਮੂੰਹ ਮਿੱਠਾ ਹੁੰਦਾ, ਕਿ ਅੱਗ ਕਹਿਣ ਨਾਲ ਸੇਕ ਆਉਂਦਾ। ਖਾਂਡ ਖਾਂਡ ਕਹੇ ਜੇਵਾ ਨਾ ਸਵਾਦ ਮਿੱਠੋ ਆਵੇ, ਅਗਨ ਅਗਨ ਕਹਿ ਸੀਤ ਨਾ ਵਿਨਾਸ਼ ਹੈ, ਵੈਦ ਵੈਦ ਕਹਿ ਰੋਗ ਮਿਟਤ ਨਾ ਕਾਹੂ ਕੋ। ਕੀ ਕੇਵਲ ਰੋਗ ਵੈਦ ਵੈਦ ਕਹਿਣ ਨਾਲ ਰੋਗ ਕੱਟੇ ਜਾਣਗੇ? ਦਰਬ ਦਰਬ ਕਹਿ ਕੋਈ ਦਰਬ ਹੈ ਨਾ ਬਿਲਾਸ ਹੈ। ਕਹਿਣ ਲੱਗੇ ਚੰਦਨ ਚੰਦਨ ਕਹਿ ਪ੍ਰਗਟੈ ਨਾ ਸੁਵਾਸ ਬਾਸ। ਕੱਲੇ ਕਹੀ ਜੀ ਇੰਨਾ ਰੁਪਈਆ ਮੇਰੇ ਕੋਲ ਹੋਵੇ ਫਿਰ ਗੱਲ ਬਣੇ, ਪਰ ਨਹੀਂ, ਗੱਲਾਂ ਨਾਲ ਨੀ, ਕਮਾਈ ਨਾਲ ਰੁਪਈਆ ਆਉਂਦਾ। ਚੰਦਨ ਚੰਦਨ ਕਹਿਣ ਨਾਲ ਸੁਗੰਧੀ ਨਹੀਂ, ਤੇ ਮੱਸਿਆ ਦੀ ਰਾਤ ਨੂੰ ਕਹੀ ਜਾਈਏ ਵੀ ਪੂਰਨਮਾਸ਼ੀ ਦਾ ਚੰਦਰਮਾ ਚਾਹੀਦਾ, ਕਹਿਣ ਨਾਲ ਨੀ, ਚੰਦਰਮਾ ਚੜ੍ਹਨ ਨਾਲ ਹਨੇਰਾ ਕੱਟਿਆ ਜਾਂਦਾ। ਕਹਿਣ ਲੱਗੇ ਚੰਦ ਚੰਦ ਕਹਿ, ਚੰਦਨ ਚੰਦਨ ਕਹਿ ਪ੍ਰਗਟੈ ਨਾ ਸੁਵਾਸ ਬਾਸ, ਚੰਦ ਚੰਦ ਕਹਿ ਉਜਿਆਰੋ ਨਾ ਪ੍ਰਗਾਸ਼ ਹੈ, ਪੈਸੇ ਗਿਆਨ ਗੋਸ਼ਟ ਕਹਿਤ। ਕਹੀ ਜਾਂਦਾ ਕਥਨੀ, ਕੇਵਲ ਕਰੀ ਜਾਂਦਾ ਕਥਨੀ ਝੂਠੀ ਜਗ ਪਵੈ। ਸਾਹਿਬ ਕਹਿਣ ਲੱਗੇ ਤੈਸੇ ਗਿਆਨ ਗੋਸ਼ਟ ਕੈਤ ਨਾ ਰਹਿਤ ਪਾਵੈ, ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ। ਜਿਨ੍ਹਾਂ ਦਾ ਆਚਰਣ ਹੈ ਉਹਨਾਂ ਦੇ ਅੰਦਰ ਗਿਆਨ ਦਾ ਸੂਰਜ ਚੜ੍ਹਦਾ, ਜਿਨ੍ਹਾਂ ਅੰਦਰ ਗਿਆਨ ਦਾ ਸੂਰਜ ਚੜਿਆ ਗੁਰਮੁਖੋ, ਉਹ ਸਚਿਆਰ ਬਣਦੇ ਨੇ। ਹਜ਼ੂਰ ਨੇ ਕਿਹਾ ਕਿ ਕਰਨੀ ਵਾਲਿਆਂ ਦਾ ਧਿਆਨ ਧਰੀ, ਇੱਕ ਨਹੀਂ ਬੇਅੰਤ ਕਰਨੀ ਵਾਲੇ ਨੇ। ਕਿ ਵੈਦ ਸੁਜਾਨ ਰਾਏ ਦੀ ਕਰਨੀ ਤੇ ਕੋਈ ਸ਼ੱਕ ਕਰੇਗਾ? ਹਜ਼ੂਰ ਕਲਗੀਧਰ ਜੀ ਦੇ ਚਰਨਾਂ ਵਿੱਚ ਡਿੱਗ ਕੇ ਕਿਹਾ ਸੀ, ਪਹਿਲੇ ਦਿਨ ਆਇਆ ਦਾਤਾ ਕਿਰਪਾ ਕਰ, ਮੈਨੂੰ ਨਾਮ ਦੀ ਦਾਤ ਦੇ, ਮੈਂ ਕੌਣ ਆ ਮੈਨੂੰ ਪਤਾ ਨਹੀਂ। ਤੇ ਗੁਰੂ ਕਲਗੀਧਰ ਜੀ ਨੇ ਕਿਹਾ, ਜਿੱਧਰ ਤੇਰਾ ਮੂੰਹ ਵਿੱਚ ਚਲਾ ਜਾ, ਮੈਂ ਇੱਕ ਖਿੰਨ ਵਿੱਚ ਸਿਰਫ ਟਿਊਕ ਮਾਤਰ ਇਹ ਗੱਲ ਕਹਿ ਕੇ ਅੱਗੇ ਤੁਰਨੇ ਚਾਹੁੰਦਾ। ਕਹਿਣ ਲੱਗੇ ਜਿੱਧਰ ਤੇਰਾ ਚਿਹਰਾ ਤੂੰ ਉਧਰ ਚਲਾ ਜਾ। ਕਹਿਣ ਲੱਗਾ, ਮਹਾਰਾਜ ਮੈਂ ਕੁਝ ਲੈਣ ਆਇਆ। ਦੂਜੀ ਵਾਰੀ ਕਿਹਾ, ਜਿੱਧਰ ਤੇਰਾ ਚਿਹਰਾ ਉਧਰ ਜਾ। ਤੀਜੀ ਵਾਰੀ ਕਿਹਾ, ਉਹ ਤੂੰ ਵੈਦ ਏ, ਲੋੜਵੰਦਾਂ ਦੀ ਸੇਵਾ ਕਰੀ, ਮਨੁੱਖਤਾ ਦੀ ਸੇਵਾ ਹੀ ਸਚਿਆਰ ਬਣਾ ਦਿੰਦੀ, ਲੋੜਵੰਦ ਦੀ ਸੇਵਾ ਕਰੀ। ਬਸ ਇੰਨੇ ਸ਼ਬਦ ਕਹਿਣ ਦੀ ਦੇਰ ਸੀ, ਦੌੜਿਆ ਅਖੀਰ ਤੇ ਜਿੱਥੇ ਸ਼ਾਮ ਨੂੰ ਡਿੱਗਾ ਉੱਥੇ ਕੁੱਲੀ ਬਣਾ ਕੇ ਪਿੰਡ ਵਿੱਚ ਰਿਹਾ। ਵੈਦ ਸੁਜਾਨ ਰਾਏ ਲੋਕਾਂ ਦੀ ਦਵਾਈ ਕਰਦਾ ਸੀ, ਰਾਹ ਵਿੱਚ ਜਾਂਦਿਆਂ ਨੂੰ ਪਾਣੀ ਪਿਆਉਂਦਾ ਸੀ, ਤੇ ਸ਼ਬਦ ਇੱਕ ਕਹਿੰਦਾ ਸੀ ਜਦੋਂ ਅਰੋਗ ਹੋ ਜਾਣਾ ਕਿ ਕਹਿ ਦਿਓ ਧੰਨ ਗੁਰੂ ਕਲਗੀ ਵਾਲਾ। ਇੰਨਾ ਮੁੱਖ ਤੇ ਚੜ ਗਿਆ। ਕਈ ਸਾਲ ਬੀਤੇ, ਅੱਜ ਪਤਾ ਲੱਗਾ ਮੇਰਾ ਗੁਰੂ ਕਲਗੀ ਵਾਲਾ ਪਿੰਡ ਵਿੱਚ ਆਉਣ ਲੱਗਾ। ਇਹ ਮਿੱਥ ਨਹੀਂ ਹੈਗਾ ਗੁਰਮੁਖੋ, ਤੁਹਾਡੇ ਸਾਡੇ ਬਜ਼ੁਰਗਾਂ ਦਾ ਇਤਿਹਾਸ ਜਿਹੜੇ ਸਚਿਆਰ ਸਨ, ਜਿਨ੍ਹਾਂ ਨੂੰ ਚੇਤੇ ਕਰਨੇ ਆ। ਅੱਜ ਪਤਾ ਲੱਗਾ ਕਲਗੀ ਵਾਲੇ ਨੇ ਆਉਣਾ, ਮਨ ਵਿੱਚ ਆਇਆ ਕਈ ਸਾਲਾਂ ਦਾ ਬੈਠਾ ਵਾਂ ਦੀਦਾਰ ਪਾਵਾਂਗਾ, ਰਾਤ ਨੀਂਦ ਨਹੀਂ ਪਈ ਤੇ ਜਦੋਂ ਸਾਹਿਬ ਨੇ ਆਉਣਾ ਇੱਕੋ ਦਮ ਮਾਈ ਇੱਕ ਆਈ ਕਿ ਸੁਜਾਨ ਰਾਏ ਪੁੱਤਰ ਮੇਰੀ ਨੂੰਹ ਨੂੰ ਸੂਲ ਉੱਠਿਆ, ਦਵਾਈ ਕਰ ਦੇ ਮੇਰਾ ਘਰ ਬਚ ਜਾਏਗਾ। ਮਨ ਨੇ ਕਿਹਾ ਇੱਕ ਪਾਸੇ ਕਲਗੀ ਵਾਲੇ ਨੇ ਆਉਣਾ, ਦੂਜੇ ਪਾਸੇ ਲੋੜਵੰਦ ਮਾਈ ਆ ਗਈ, ਮਨ ਲੜਨ ਲੱਗ ਪਿਆ ਗੁਰੂ ਕੋਲ ਜਾਵਾਂ ਕਿ ਰੋਗੀ ਕੋਲ। ਇੱਕੋ ਦਮ ਅੰਦਰੋਂ ਆਵਾਜ਼ ਆਈ ਸੁਜਾਨ ਰਾਏ ਮਨੁੱਖਤਾ ਦੀ ਸੇਵਾ ਕਰੀ, ਮੈਂ ਉਹਦੇ ਵਿੱਚ ਹੀ ਤੈਨੂੰ ਮਿਲਾਂਗਾ। ਤੁਰਿਆ ਜਾ ਕੇ ਇਲਾਜ ਕੀਤਾ ਤੇ ਮਾਈ ਨੇ ਅਸੀਸ ਦਿੱਤੀ। ਕਾਲੀ ਨਾਲ ਵਾਪਸ ਮੁੜਿਆ ਤੇ ਕੀ ਦੇਖਦਾ ਹੈ ਕਿ ਜਿਸ ਥਾਂ ਤੇ ਜਿਸ ਕੁੱਲੀ ਵਿੱਚ ਰਹਿੰਦਾ ਸੀ ਉੱਥੇ ਭੀੜ ਜੁੜੀ ਹੈ, ਨੌਜਵਾਨ ਨੇ, ਬਜ਼ੁਰਗ ਨੇ, ਇਸਤਰੀਆਂ ਨੇ। ਤੇ ਜਦੋਂ ਸੋਚਦਾ ਪਤਾ ਨਹੀਂ ਕਿਹੜਾ ਰੋਗੀ ਆ ਗਿਆ ਜਿਹਦੇ ਨਾਲ ਇੰਨੇ ਲੋਕ ਇੱਕੋ ਦਮ ਭੀੜ ਚੀਰ ਕੇ ਅੰਦਰ ਗਿਆ ਤੇ ਕੀ ਦੇਖਦਾ, ਜਿਸ ਸਫ਼ ਤੇ ਜ਼ਮੀਨ ਤੇ ਆਪ ਲੇਟਦਾ ਸੀ ਉੱਥੇ ਕਲਗੀ ਵਾਲਾ ਸਾਈ ਬੈਠਾ ਹੈ। ਕਹਿਣ ਲੱਗੇ ਸੁਜਾਨ ਰਾਏ ਮੈਂ ਤੈਨੂੰ ਆਨੰਦਪੁਰ ਸਾਹਿਬ ਵਾਸਤੇ ਲੈਣ ਆਇਆ, ਤੂੰ ਸਚਿਆਰ ਹੈ, ਤੂੰ ਪਵਿੱਤਰ ਹੋ ਗਏ ਕਿ ਇਹ ਕੁਝ ਸਚਿਆਰਾਂ ਦਾ ਸੀ ਧਿਆਨ ਨਹੀਂ ਧਰਦੇ, ਖਜੂਰ ਨੂੰ ਪੁੱਛੀਏ। ਕਹਿਣ ਲੱਗੇ ਲੋਕ ਜ਼ਬਾਨ ਤੋਂ ਸਚਿਆਰ ਨੇ ਤੇ ਗੁਰੂ ਅਮਰਦਾਸ ਕਹਿੰਦੇ ਨੇ ਜਿਹੜੇ ਅੰਦਰੋਂ ਸਚਿਆਰ ਹੋ ਜਾਣ ਉਹਨਾਂ ਦੀ ਕਮਾਈ ਦਾ ਧਿਆਨ ਧਰੀਦਾ ਹੈ। ਕਹਿਣ ਲੱਗੇ ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਪਰ ਕਦੋਂ ਬਣੇ ਸਚਿਆਰ? ਕਹਿਣ ਲੱਗੇ ਸਤਿਗੁਰ ਤੇ ਕਰਨੀ ਕਮਾਣੀ ਕਥਨੀ ਨਹੀਂ। ਗੁਰਮੁਖੋ ਮੇਰੇ ਇਹਨਾਂ ਸ਼ਬਦਾਂ ਵੱਲ ਧਿਆਨ ਦਿਆ ਜੇ, ਗੁਰੂ ਦੇ ਸ਼ਬਦਾਂ ਵੱਲ, ਕਿ ਸਤਿਗੁਰ ਤੇ ਕਰਨੀ ਕਮਾਣੀ, ਗੁਰੂ ਨੇ ਜਿਹੜੀ ਕਰਨੀ ਕਹੀ ਉਹਨੂੰ ਕਮਾਣਾ ਸ਼ੁਰੂ ਕਰਦਾ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਹੀਂ। ਸੋਏ ਦਾ ਅਰਥ ਕੀ? ਗੁਰਮੁਖੋ ਸੋਏ ਦਾ ਅਰਥ ਉਹ ਵੀ ਹੁੰਦਾ ਹੈ, ਸੋਏ ਦਾ ਅਰਥ ਖਬਰ ਵੀ ਹੁੰਦਾ ਹੈ। ਤਿੰਨ ਕੀ ਨਿਰਮਲ ਸੋਏ, ਇੱਥੇ ਸਾਹਿਬ ਕਹਿਣ ਲੱਗੇ ਕੂੜ ਕੀ ਸੋਏ ਪਹੁੰਚੈ ਨਹੀਂ। ਸੋਏ ਦਾ ਅਰਥ ਖਬਰ, ਜਿਹੜੀ ਕੂੜ ਅੰਦਰ ਨੂੰ ਕੂੜਿਆਰ ਬਣਾਉਂਦਾ, ਜਿਹੜੇ ਗੁਰੂ ਤੋਂ ਲੈ ਕੇ ਕਰਨੀ ਕਮਾਉਂਦੇ ਨੇ ਉਹਨਾਂ ਵਿੱਚ ਖਬਰ ਕਦੀ ਕੂੜ ਦੀ ਆਉਂਦੀ ਹੋਈ ਨਹੀਂ। ਕੂੜ ਕੀ ਸੋਏ ਪਹੁੰਚੈ ਨਹੀਂ। ਅਗਲੀ ਤੋਂ ਕੇ ਮਨਸਾ ਸੱਚ ਸਮਾਣੀ, ਸੱਚ ਦੇ ਚੱਚੇ ਨੂੰ ਸਿਹਾਰੀ ਏ, ਸੱਚ ਵਿੱਚ। ਮਨਸਾ ਦਾ ਅਰਥ ਕੀ? ਕੂੜ ਕੀ ਸੋਏ ਪਹੁੰਚੈ ਨਹੀਂ, ਮਨਸਾ ਸੱਚ ਸਮਾਣੀ। ਮਨਸਾ ਦਾ ਅਰਥ ਖਿੰਨ ਖਿੰਨ, ਮਾਇਆ ਵਾਲੇ ਅੰਦਰੋਂ ਮਨ ਫੁਰਨੇ ਬਣਾਉਂਦਾ। ਸੱਚ ਦਾ ਅਰਥ ਸਿਮਰਨ, ਸੱਚ ਵਿੱਚ। ਕਹਿੰਦੇ ਨੇ ਜਿਹੜੇ ਸਚਿਆਰ ਹੋ ਜਾਣ ਉਹਨਾਂ ਦਾ ਮਨ ਇੰਨਾ ਮਰ ਜਾਂਦਾ, ਮਨ ਦੇ ਫੁਰਨੇ ਹੀ ਸਿਮਰਨ ਵਿੱਚ ਮਰ ਜਾਂਦੇ। ਕੂੜ ਕੀ ਸੋਏ ਪਹੁੰਚੈ ਨਹੀਂ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨ ਖੱਟਿਆ ਭਲੇ ਸੇਵਨ ਜਾਰੇ, ਕਹਿ ਨਾਨਕ ਜਿਨ ਮਨ ਨਿਰਮਲ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਜਿਨ ਮਨ ਨਿਰਮਲ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ, ਉਹ ਸਦਾ ਗੁਰੂ ਦੇ ਨਾਲ ਰਹਿੰਦੇ। ਗੁਰਮੁਖੋ ਦੇਖੋ, ਇੱਕ ਨੇ ਪਿਆਰੇ, ਦੂਜੇ ਨੇ ਸਚਿਆਰੇ। ਜਿਹੜਾ ਸਚਿਆਰ ਬਣ ਜਾਏ ਨਾ ਗੁਰੂ ਨੂੰ ਪਿਆਰਾ ਵੀ ਉਹ ਲੱਗਦਾ ਹੈ। ਕਿ ਪੰਜ ਪਿਆਰੇ ਭਾਈ ਦਇਆ ਸਿੰਘ ਗੁਰੂ ਨੂੰ ਪਿਆਰਾ ਨਹੀਂ ਲੱਗਦਾ ਪਿਆ? ਕਿ ਚਾਰ ਸਾਹਿਬਜ਼ਾਦੇ ਮੈਂ ਅਰਜ਼ ਕਰਾਂ, ਕਿਉਂਕਿ ਅੱਜ ਇਸ ਬੰਦ ਦੀ ਸੰਪੂਰਨਤਾ ਵੇਖਣਾ ਪੈ ਗਿਆ ਇੱਥੇ ਤਤ ਭਾਵੇ ਕਿ ਸਾਹਿਬਜ਼ਾਦੇ ਤਾਂ ਧੀਰਮਲ ਵੀ ਸਾਹਿਬਜ਼ਾਦਾ ਗੁਰੂ ਕੇ ਅੰਸ਼ ਵਿੱਚੋਂ ਵੇ, ਤਿਰਥੀਆ ਗੁਰੂ ਕਾ ਸਾਹਿਬਜ਼ਾਦਾ ਨਹੀਂ, ਰਾਮ ਰਾਏ ਗੁਰੂ ਕਾ ਸਾਹਿਬਜ਼ਾਦਾ ਨਹੀਂ। ਇਹ ਚਾਰਾਂ ਨੂੰ ਇਹ ਸਚਿਆਰ ਹੋ ਚੁੱਕੇ ਨੇ, ਵਕਤੇ ਉੱਪਰ ਲੜ ਮੁਵੇ ਨੇ। ਕਹਿਣ ਲੱਗੇ ਪੰਜ ਮੇਰੇ ਪਿਆਰੇ ਨੇ, ਚਾਰ ਮੇਰੇ ਪੁੱਤਰ ਵੀ ਪਿਆਰੇ ਨੇ। ਚਾਲੀ ਮੁਕਤੇ ਟੁੱਟ ਗਈ ਸੋ ਨਖੁੱਟ ਗਈ, ਇਹ ਵੀ ਮੇਰੇ ਪਿਆਰੇ ਤੇ ਸਚਿਆਰ ਨੇ। ਕਹਿਣ ਲੱਗੇ ਸੱਜਣਾ ਜਿਹੜੇ ਅਸੂਲ ਤੋਂ ਡਿੱਗੇ ਨਹੀਂ ਉਹ ਵੀ ਸਚਿਆਰੇ ਮੇਰੇ ਪਿਆਰੇ ਨੇ। ਚੇਤੇ ਰੱਖੀ ਕਿ ਜਿਨ੍ਹਾਂ ਨੇ ਜਪ ਕੀਤਾ ਉਹ ਸਚਿਆਰ ਨੇ, ਸਚਿਆਰੀ ਮੇਰੇ ਪਿਆਰੇ ਨੇ। ਜਿਨ੍ਹਾਂ ਨੇ ਸੇਵਾ ਕੀਤੀ ਏ, ਤਪ ਕੀਤਾ ਉਹ ਸਚਿਆਰ ਨੇ, ਉਹ ਮੇਰੇ ਪਿਆਰੇ ਨੇ। ਗੁਰਮੁਖਾਂ ਚੇਤੇ ਰੱਖੀ, ਜਿਨ੍ਹਾਂ ਨੇ ਲੰਗਰ ਚਲਾਏ ਉਹ ਸਚਿਆਰ ਨੇ, ਉਹ ਸਚਿਆਰ ਮੇਰੇ ਪਿਆਰੇ ਨੇ। ਜਿਨ੍ਹਾਂ ਨੇ ਕਿਰਪਾਨ ਪਕੜ ਕੇ ਲੰਗਰਾਂ ਦੀ ਤੇ ਮਜ਼ਲੂਮ ਦੀ ਰੱਖਿਆ ਕੀਤੀ ਉਹ ਮੇਰੇ ਸਭ ਤੋਂ ਪਿਆਰੇ ਨੇ। ਤੇ ਸੱਜਣਾ ਚੇਤੇ ਰੱਖੀ, ਜਿਨ੍ਹਾਂ ਨੇ ਦੇਖ ਕੇ ਅੰਡਿਠ ਕੀਤਾ ਉਹ ਵੀ ਸਚਿਆਰ ਨੇ, ਉਹ ਮੇਰੇ ਪਿਆਰੇ ਨੇ। ਜੇ ਤੂੰ ਖਾਲਸਾ ਸਚਿਆਰ ਬਣੀ ਤੇ ਸਵੇਰੇ ਸ਼ਾਮ ਇਹਨਾਂ ਦਾ ਧਿਆਨ ਧਰੀ, ਇਹਨਾਂ ਨੂੰ ਕਦੀ ਭੁਲਾਈ ਨਾ। ਤਾਂ ਹੀ ਕਿਹਾ ਤਿੰਨਾਂ ਪਿਆਰਿਆਂ ਤੇ ਜਿਹੜਾ ਰੱਬ ਨੂੰ ਗੁਰੂ ਨੂੰ ਪਿਆਰਾ ਹੋਵੇ। ਸਾਹਿਬ ਨੇ ਕਿਹਾ ਸੀ ਦੋ ਸ਼ਬਦ ਵਰਤਨੇ, ਇੱਕ ਤਾਂ ਕਹਿੰਦੇ ਜਿਹੜਾ ਮਰ ਜਾਵੇ ਗੁਰੂ ਪਿਆਰਾ ਹੋ ਗਿਆ, ਇਹ ਵੀ ਕਹਿੰਦੇ ਫਲਾਣਾ ਰੱਬ ਨੂੰ ਪਿਆਰਾ ਹੋ ਗਿਆ, ਕੋਈ ਨੀ ਜੇ ਹੁੰਦਾ, ਮਰਨ ਨਾਲ ਜੇ ਪਿਆਰੇ ਹੋ ਜਾਣ ਤੇ ਨਰਕ ਖਾਲੀ ਹੋ ਜਾਂਦੇ, ਪਿਆਰਾ ਤਾਂ ਜਿਉਂਦੇ ਜੀ ਬਣਦਾ ਕੋਈ ਜਦੋਂ ਸਚਿਆਰ ਹੋ ਜਾਏ। ਸ਼ਬਦ ਅਸੀਂ ਕਹਿ ਦਿੰਦੇ ਹਾਂ ਰੱਬ ਨੂੰ ਪਿਆਰਾ ਹੋ ਗਿਆ, ਕਹਿਣ ਲੱਗੇ ਪਿਆਰਾ ਜਿਹੜਾ ਬਣ ਜਾਂਦਾ ਨਾ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਜਿਹੜਾ ਪਿਆਰਾ ਬਣਦਾ ਉਹਨੂੰ ਬਾਬੇ ਫਰੀਦ ਨੇ ਕਿਹਾ ਕਿ ਦੇਖੋ ਸ਼ਬਦ ਅਸੀਂ ਰੋਜ਼ ਪੜ੍ਹਨੇ ਆ, ਆਪ ਸਵਾਰੇ ਆਪ ਸਵਾਰ ਨਹੀਂ ਤੇ ਸਚਿਆਰ ਕੌਣ ਹੈ, ਆਪ ਸਵਾਰ ਹੈ ਮੈਂ ਮਿਲੈ ਮੈਂ ਮਿਲਿਆ ਸੁਖੋਏ, ਦੇਖ ਤੂੰ ਇੰਨਾ ਪਿਆਰਾ ਹੋ ਜਾਏਗਾ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ, ਤੂੰ ਪਿਆਰਾ ਹੈ। ਕੌਣ ਪਿਆਰਾ ਬਣਦਾ ਜਿਹਨੂੰ ਸਾਹਿਬ ਕਹਿੰਦੇ ਨੇ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਇੰਨੇ ਪਿਆਰੇ ਹੋ ਜਾਂਦੇ ਨੇ। ਦੇਖੋ ਮਾਂ ਨੇ ਡੋਲੀ ਚੜ੍ਹਦੀ ਨੇ ਅਰਦਾਸ ਕੀ ਚੀਜ਼ ਦਾਤਾ, ਕਿ ਸਿੱਖਾਂ ਸਰਵਰ ਦੇ ਲੜ ਲੱਗ ਗਈਆਂ, ਮੇਰੀ ਸਿੱਖੀ ਨੂੰ ਰੱਖ ਲਈ, ਤੇ ਗੁਰਮੁਖੋ ਜਦੋਂ ਅਰਦਾਸ ਕਰਾਂਗੇ ਕੀ ਗੁਰੂ ਮੇਰਾ ਰੱਖੇਗਾ ਨੇ। ਮੈਂ ਇੱਥੇ ਪਿਛਲੇ ਦਿਨ ਸ਼ਾਇਦ ਇੱਥੇ ਵੀ ਅਰਦਾਸ ਕੀਤੀ ਬੇਨਤੀ ਕੀਤੀ ਸੀ ਕਿ ਗੁਰੂ ਕੋਲ ਦੋ ਤਰੀਕੇ ਨੇ ਆਉਣ ਦੇ, ਇੱਕ ਇਹ ਸਿਆਣਪ ਦਾ, ਇੱਕ ਇਹ ਪਾਵਣਾ ਦਾ। ਦੇਖੋ ਇੱਕ ਹੁਸ਼ਿਆਰੀ ਦਾ ਹੈ, ਇੱਕ ਕੀਰਤੀ ਦਾ। ਪ੍ਰਿੰਸੀਪਲ ਸਤਬੀਰ ਸਿੰਘ ਕਹਿੰਦੇ ਸਨ ਜੇ ਅਨੰਦਪੁਰ ਪਹੁੰਚ ਨਹੀਂ ਤੇ ਅਨੰਤ ਹੀ ਸਿੱਖ ਦੀ ਆਖਰੀ ਮੰਜ਼ਿਲ ਹੈ, ਖੇੜੇ ਹੀ ਇਹਦੀ ਮੰਜ਼ਿਲ ਹੈ, ਤੇ ਰੱਬ ਵੀ ਆਨੰਦ ਸਰੂਪ ਹੀ ਹੈ। ਉਹਨੂੰ ਤਾਂ ਸੀ ਸ਼ਬਦ ਦਿੱਤੇ ਗਏ ਸਿਆਣੇ ਨੇ ਕਿ ਸਦਾ ਸੱਚ ਸੱਚ ਦਾ ਆਨੰਦ ਸਤਰੰਗ ਪਰਣਾ ਸੀ, ਸੱਚ ਦਾ ਆਨੰਦ ਉਹ ਸੱਚ ਸਰੂਪ ਹੈ, ਸੱਤ ਸੁਹਾਣ ਸਦਾ ਮਨ ਚਾਹੋ ਦੇ ਵਿੱਚ ਕਦੀ ਗਮੀ ਹੈ ਹੀ ਨਹੀਂ। ਕਹਿਣ ਲੱਗੇ ਅਨੰਦਪੁਰ ਜਾਣ ਦੇ ਦੋ ਰਸਤੇ ਸਨ ਉਦੋਂ, ਇੱਕ ਰਸਤਾ ਸੀ ਕੀਰਤਪੁਰ ਸਾਹਿਬ ਵੱਲੋਂ, ਇੱਕ ਰਸਤਾ ਸੀ ਹੁਸ਼ਿਆਰਪੁਰ ਵੱਲੋਂ। ਕਹਿਣ ਲੱਗੇ ਹੁਸ਼ਿਆਰਪੁਰ ਵੱਲੋਂ ਆਉਣ ਵਾਲਾ ਭਾਵੇਂ ਜਿਤਨਾ ਮਰਜ਼ੀ ਆਪਣੇ ਆਪ ਨੂੰ ਕਹਿ ਕਰਨੀ ਵਾਲਾ ਵਾ, ਵੇਸ਼ਵਾ ਦਾ ਸ਼ਿੰਗਾਰ ਰੋਕ ਹੀ ਲੈਂਦਾ, ਪਰ ਕੀਰਤਪੁਰ ਵੱਲੋਂ ਆਉਣ ਵਾਲਾ ਆਨੰਦਪੁਰ ਜ਼ਰੂਰ ਪਹੁੰਚਦਾ। ਦੇਖੋ ਜੋਗਾ ਸਿੰਘ ਹੁਸ਼ਿਆਰਪੁਰ ਵੱਲੋਂ ਤੁਰਿਆ, ਜੇ ਹੁਸ਼ਿਆਰੀ ਵਰਤਾਂਗੇ ਕੋਈ ਨਹੀਂ ਆਨੰਦਪੁਰ ਪਹੁੰਚਣਾ। ਮੈਂ ਬੜਾ ਸਿਆਣਾ ਵਾਂ, ਗੁਰੂ ਨੂੰ ਨਹੀਂ ਸੀ ਪਤਾ ਸੀ ਤੇਰੀਆਂ ਮਰਿਆਦਾ ਪੂਰੀਆਂ ਕਰਾਂਗੇ। ਗੁਰਮੁਖੋ ਨਹੀਂ, ਹੁਸ਼ਿਆਰੀ ਨਾ ਕਰੋ, ਚਤੁਰਾਈ ਸਿਆਣਪਾਂ ਕਿਤੇ ਕੰਮ ਨਾ ਆਈਏ, ਰੇ ਜਨ ਮਨ ਮਾਦੋਸਿਓਂ ਲਾਈਏ, ਚਤੁਰਾਈ ਨਾ ਚਤਰ ਪੁੱਜ ਪਾਈਏ। ਇੱਕ ਸੀ ਹੁਸ਼ਿਆਰੀ ਦਾ ਰਸਤਾ, ਦੂਜਾ ਕੀਰਤੀ ਦਾ ਰਸਤਾ। ਕੀਰਤੀ ਕਿਰਤ ਕਰਦਿਆਂ ਕਰਦਿਆਂ ਕੀਰਤ ਕਰਦਿਆਂ ਕਰਦਿਆਂ ਆਨੰਦਪੁਰ ਬੜਾ ਨੇੜੇ ਆ ਜਾਂਦਾ ਹੈ। ਕੀਰਤ ਵਾਲੇ ਡੋਲਦੇ ਨਹੀਂ, ਹੁਸ਼ਿਆਰਪੁਰ ਵਾਲੇ ਇਹ ਨਾ ਸਮਝੋ ਕਿਸੇ ਇਲਾਕੇ ਨੂੰ, ਸਿਰਫ ਅੰਦਰ ਦੀ ਵਸਤਾਂ, ਚਲਾਕੀ ਵਾਲੇ ਜਿਹੜੇ ਨੇ ਉਹ ਰੁਕ ਜਾਂਦੇ ਨੇ। ਮੈਂ ਅਰਥ ਕਰ ਰਿਹਾ ਸਾਂ ਕਿ ਮੇਰੇ ਸਤਿਗੁਰੂ ਨੇ ਕਿਹਾ ਦੇਖ ਕਿ ਜਿਹੜੇ ਸਚਿਆਰ ਬਣ ਗਏ ਨੇ, ਜਿਹੜੇ ਅੰਦਰੋਂ ਟਿਕ ਗਏ ਨੇ, ਕਦੀ ਨਾ ਕਹੀਏ। ਹੁਣ ਸਾਡੇ ਵਿੱਚ ਸਭ ਤੋਂ ਗਵੇਡੀ ਗੱਲ ਅਸੀਂ ਕਹਿੰਦੇ ਹਾਂ ਅੰਮ੍ਰਿਤ ਪਤਾ ਨਹੀਂ ਰਹਿ ਕੇ ਨਾ, ਨਹੀਂ ਡੁੱਬਦਾ ਨਹੀਂ, ਇੱਕ ਪਾਸੇ ਲੱਗੋ। ਹਜ਼ਰਤ ਈਸਾ ਸਾਹਿਬ ਪਾਣੀ ਤੇ ਤੁਰਦੇ ਆ ਰਹੇ ਸਨ। ਜੇ ਗੱਲ ਪੜ੍ਹਨੀ ਹੋਵੇ ਬਾਣੀਆਂ ਕਹਾਣੀਆਂ ਪੜ੍ਹਿਓ ਪ੍ਰੋਫੈਸਰ ਸਹਿਬ ਸਿੰਘ ਹੋਰਾਂ ਦਾ, ਤੁਰਦੇ ਆ ਰਹੇ ਨੇ ਪਾਣੀ ਤੇ। ਚੇਲਿਆਂ ਨੇ ਕਿਹਾ ਅਸੀਂ ਤੁਰ ਸਕਦੇ ਹਾਂ ਪਾਣੀ ਤੇ? ਹੱਸ ਕੇ ਕਹਿਣ ਲੱਗੇ ਵਿਸ਼ਵਾਸ ਹੈ ਤੇ ਤਾਂ ਆਇਓ। ਇੱਕ ਉਤਰਿਆ, ਉਹਨੇ ਪੈਰ ਰੱਖ ਕੇ ਜਦੋਂ ਪਾਣੀ ਤੇ, ਕਹਿਣ ਲੱਗੇ ਤੁਰਿਆ, ਇੱਕ ਪੈਰ ਪਾਣੀ ਤੇ ਲੱਗਾ ਜਿਵੇਂ ਜ਼ਮੀਨ ਤੇ ਵੀ ਅਗਲੇ ਮਨ 'ਚ ਸ਼ੱਕ ਹੋਇਆ ਕਿਤੇ ਡੋਬ ਹੀ ਨਾ ਕੱਤੇ, ਨਾਲ ਹੀ ਪਾਣੀ ਵਿੱਚ ਡੁੱਬ ਗਿਆ। ਸਿਰ ਤੋਂ ਫੜ ਕੇ ਕਹਿਣ ਲੱਗੇ ਵਿਸ਼ਵਾਸ ਨਾਲ ਤੁਰੀਦਾ, ਦੁਬਦਾ ਵਿੱਚ ਕਦੀ ਗੁਰੂ ਵੀ ਨਹੀਂ ਤੇਰੇ ਤੇ ਰਹਿਮਤ ਕਰਨੀ। ਦੇਖੋ ਜਿਹੜੇ ਸਚਿਆਰ ਨੇ ਅੰਮ੍ਰਿਤ ਗੁਰੂ ਨੇ ਰੱਖਣਾ, ਰਹਿਤ ਗੁਰੂ ਨੇ ਰੱਖਣੀ ਹੈ। ਜਦੋਂ ਗੁਰੂ ਦੇ ਬਣ ਜਾਂਗੇ ਤੇ ਗੀਤ ਸਮਰੱਥ ਗੁਰੂ ਡੋਲਣ ਤੋਂ ਰੱਖੇਗਾ ਨਹੀਂ। ਹਜ਼ੂਰ ਕਹਿਣ ਲੱਗੇ ਉਹ ਸਚਿਆਰੇ ਉਹ ਪਿਆਰੇ ਕਿਹੜੇ ਜਿਨ੍ਹਾਂ ਨੂੰ ਇੰਨਾ ਪਿਆਰ ਕੀਤਾ, ਡੋਲੀ ਨੇ ਚੜ੍ਹਦੀ ਕਿਹਾ ਮਹਾਰਾਜ ਮੇਰੀ ਸਿੱਖੀ ਨੂੰ ਰੱਖ ਲਈ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕੀ ਭਾਈ ਰੂਪੇ ਦੀ ਮਾਂ ਜਦੋਂ ਵਿਆਹ ਕੇ ਬੱਚੀ ਆਈ ਸੀ, ਕਈ ਵਾਰੀ ਅਰਜ਼ ਕੀਤੀ ਰਸਤੇ ਵਿੱਚ ਰੁਕੇ ਨਹੀਂ, ਜਦੋਂ ਉਤਰ ਕੇ ਮੱਥਾ ਟੇਕਿਆ ਤੇ ਇੱਕੋ ਗੱਲ ਪੁੱਛੀ ਸੀ, ਧੀਏ ਜੋੜਾ ਸੁਹਾਗਣਾ ਵਾਲਾ ਤੇ ਚਿਹਰਾ ਮੁਰਝਾਇਆ, ਰੋ ਕੇ ਕਹਿੰਦੀ ਸੀ ਸਤਿਗੁਰੂ ਸਰਵਰ ਦੇ ਲੜ ਲੱਗੀ ਆ, ਸਿੱਖੀ ਰਹਿ ਜਾਏਗੀ? ਕਹਿਣ ਲੱਗੀ ਤੇ ਸਤਿਗੁਰੂ ਹੱਸ ਕੇ ਕਹਿੰਦੇ ਤੇਰਾ ਘਰ ਮੇਰਾ ਘਰ ਹੋਵੇਗਾ। ਕੀ ਉਹ ਸਚਿਆਰ ਨਹੀਂ? ਇੰਨਾ ਸਚਿਆਰ ਕੇ ਪੁੱਤਰ ਤੇਰਾ ਘਰ ਮੇਰਾ ਘਰ ਹੋਵੇਗਾ, ਭਾਈ ਰੂਪਾ ਉਹਦੇ ਘਰ ਪੈਦਾ ਹੋਇਆ ਤੇ ਗੁਰੂ ਸਾਹਿਬ ਨੇ ਇੰਨੀਆਂ ਕੁ ਰਹਿਮਤਾਂ ਕੀਤੀਆਂ, ਆਪਣੇ ਹੱਥੀ ਮੋੜੀ ਗੱਡ ਕੇ ਕਿਹਾ ਨਾਮ ਭਾਈ ਰੂਪੇ ਕੇ ਰੱਖਿਆ, ਤੇ ਸ਼ਬਦ ਵਰਤੇ ਸਨ ਭਾਈ ਰੂਪੇ ਨੂੰ ਆਪਣੇ ਪੁੱਤਰਾਂ ਦੇ ਬਰਾਬਰ ਦਰਜਾ ਦਿੱਤਾ। ਇਹ ਨੇ ਪਿਆਰੇ, ਇਹ ਨੇ ਸਚਿਆਰੇ। ਭਾਈ ਬਿਧੀ ਚੰਦ ਪਿਆਰਾ ਨਹੀਂ, ਭਾਈ ਮਰਦਾਨਾ ਪਿਆਰਾ ਨਹੀਂ,
ਭਾਈ ਗੁਰਦਾਸ ਪਿਆਰੇ ਨੇ, ਇਹਨਾਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰੋ। ਤੇ ਗੁਰਮੁਖੋ ਧਿਆਨ ਕਿਉਂ ਧਰ ਲਈ ਕਿ ਹੈ? ਕਈ ਵਾਰੀ ਸਾਡੇ ਬੜੇ ਸਵਾਲ ਉੱਠਦੇ ਨੇ, ਲਓ ਜੀ ਬੰਦਾ ਹੀ ਹੈ ਨਾ, ਬੰਦੇ ਦੀ ਗੱਲ ਕਿਉਂ ਕਰਦੇ ਹੋ? ਕਈ ਵਾਰੀ ਸ਼ਬਦ ਸਾਡੀ ਜ਼ਬਾਨ ਤੋਂ ਨਿਕਲਦਾ ਨਾ ਮਹਾਂਪੁਰਸ਼, ਤੇ ਕਈ ਸੱਜਣ ਕਹਿੰਦੇ ਨੇ ਮਹਾਂਪੁਰਸ਼ ਕਿਉਂ ਕਹਿੰਦੇ ਹੋ? ਬੰਦਾ ਹੈ। ਗੁਰਮੁਖੋ ਜਿੰਨਾ ਮਰਜ਼ੀ ਜ਼ੋਰ ਲਾ ਲਓ, ਹਾਂ ਠੱਗ ਨਾ ਕੋਈ ਹੋਵੇ, ਕਰਨੀ ਵਾਲੇ ਦੀ ਉਪਮਾ ਨੂੰ ਕਦੀ ਨਹੀਂ ਕੋਈ ਖਤਮ ਕਰ ਸਕੇਗਾ। ਮਹਾਂਪੁਰਸ਼ ਦੋ ਸ਼ਬਦਾਂ ਦਾ ਸਮਾਸ ਹੈ। ਮਹਾਂਪੁਰਸ਼ ਅਸੀਂ ਕਥਾ ਕਹਿੰਦੇ ਹਾਂ, ਮਹਾਂਪੁਰਸ਼ ਮਹਾਨ ਪੁਰਸ਼ ਤੇ ਪ੍ਰਿੰਸੀਪਲ ਧਰਮਾਨੰਦ ਸਿੰਘ ਹੋਏ ਨੇ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ। ਉਹਨਾਂ ਇੱਕ ਕਿਤਾਬ ਲਿਖੀ, ਹੁਣ ਛਪੀ ਪਿੱਛੇ ਜਾਏ, ਕਿ ਸਿੱਖ ਮਤ ਦਰਪਣ। ਉਹਦੇ ਵਿੱਚ ਕਹਿੰਦੇ ਨੇ ਹੱਥ ਭਰੇ ਹੁਣ ਮਿੱਟੀ ਦੇ ਤੇਲ ਨਾਲ, ਹੱਥ ਬੰਦਿਆਂ ਵਰਗੇ ਨੇ ਤੇ ਕੋਈ ਨੇੜੇ ਨਹੀਂ ਢੁੱਕਦਾ। ਕਹਿੰਦਾ ਤੇਰੇ ਹੱਥਾਂ ਵਿੱਚੋਂ ਬੋ ਆਉਂਦੀ ਹੈ, ਉਹਨਾਂ ਹੱਥਾਂ ਨੂੰ ਮਲ ਮਲ ਕੇ ਧੋਈਏ ਤੇ ਆਮ ਬੰਦਿਆਂ ਵਰਗੇ ਹੱਥ ਹੋ ਜਾਣ, ਤੇ ਕੋਈ ਨੇੜੇ ਆ ਜਾਂਦਾ ਵੀ ਚੱਲ ਬੰਦਿਆਂ ਵਰਗੇ ਹੱਥ ਨੇ। ਤੇ ਕਹਿੰਦੇ ਨੇ ਜੇ ਕਿਤੇ ਸੁਗੰਧੀ ਵਾਲਾ ਤੇਲ ਹੱਥਾਂ ਤੇ ਲੱਗ ਜਾਏ ਤੇ ਸੱਚ ਜਾਣੀ ਉਹ ਦੂਜਿਆਂ ਤੋਂ ਵੱਖਰੇ ਹੋ ਜਾਂਦੇ ਹੈ ਉਹ ਹਾਥੀ। ਕਹਿਣ ਲੱਗੇ ਮਹਾਨ ਪੁਰਸ਼ ਹੋਵੇ ਜਿਹੜਾ ਦੁਨੀਆਂ ਦੇ ਬੰਧਨਾਂ ਨੂੰ ਕੱਟ ਕੇ ਸਾਈਂ ਦੇ ਨਾਮ ਵਿੱਚ ਉਹਦੇ ਅੰਦਰ ਨਾਮ ਦੀ ਮਹਿਕ ਆਉਣ ਲੱਗ ਪਵੇ। ਹਜ਼ੂਰ ਨੇ ਕਿਹਾ ਦੇਖ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰੀ, ਤੇ ਨਾਲ ਫਿਰ ਧਿਆਨ ਧਰ ਕੇ ਅਸੀਂ ਤਾਂ ਦੋ ਗੱਲਾਂ ਕਹਿੰਦੇ ਹਾਂ, ਕਹਿਣਾ ਵਾਹਿਗੁਰੂ ਏ ਕਿ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ, ਇਹ ਨਾ ਕਹੀ ਵੀ ਉਹ ਕਰ ਗਿਆ ਸਾਡੇ ਤੋਂ ਕੋਈ ਨਹੀਂ ਹੋਣਾ, ਉਹ ਤੇ ਵੱਡੇ ਸਨ, ਉਹ ਤਾਂ ਸਿੱਖ ਸਨ, ਵੱਡੇ ਅਸੀਂ ਕਿੱਥੇ ਕਰ ਸਕਣੇ। ਇਹ ਬੜੀ ਅੰਦਰ ਦੀ ਬੁੱਝ ਦਿਲੀ ਹੈ। ਜੇ ਗੁਰੂ ਹੋਵੇ ਤੇ ਕੀ ਸਿੱਖ ਹੋ ਜਾ ਪੈਦਾ ਨਹੀਂ ਹੋ ਸਕਦਾ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਦਲ ਗਈ ਹੈ ਕਿ ਰੱਬ ਦਾ ਨਾਮ ਬਦਲ ਗਿਆ? ਜੇ ਗੁਰੂ ਹੋਵੇ, ਨਾਮ ਹੋਵੇ, ਸ਼ਬਦ ਹੋਵੇ, ਉਹੀ ਜਾਪੇ ਜਿਹਨੂੰ ਮਤੀ ਦਾਸ ਪੜ੍ਹਦੇ ਸਨ, ਉਹੀ ਸੁਖਮਣੀ ਹੈ ਜਿਹਨੂੰ ਭਾਈ ਮਨੀ ਸਿੰਘ ਪੜ੍ਹ ਕੇ ਬੰਦ ਬੰਦ ਕਟਾ ਗਿਆ, ਕਿ ਇਹ ਤਬਦੀਲ ਹੋ ਗਈ ਹੈ? ਜੇ ਗੁਰੂ ਤਬਦੀਲ ਨਹੀਂ ਹੋਇਆ ਤੇ ਸੱਚ ਜਾਣੀ ਸਚਿਆਰਾ ਤੂੰ ਵੀ ਬਣ ਸਕਣਾ। ਉਹਨਾਂ ਦੀ ਕਮਾਈ ਦਾ ਧਿਆਨ ਧਰੀ ਤੇ ਧਿਆਨ ਧਰਨ ਤੋਂ ਬਾਅਦ ਖਾਲਸਾ ਜੀ, ਸ਼ਬਦ ਖਾਲਸਾ ਜੀ ਕਹੇ ਨੇ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ, ਜਦੋਂ ਧਿਆਨ ਆਵੇ ਤੇ ਫਿਰ ਤੇਰੀ ਜ਼ਬਾਨ ਤੋਂ ਬੋਲੋ ਜੀ ਵਾਹਿਗੁਰੂ। ਕਹੀ ਸਿਮਰਨ ਕਰੇਗਾ ਤੇ ਪਿਆਰਾ ਬਣੇਗਾ। ਅਰਦਾਸ ਵਾਰੀ 6 ਵਾਰੀ, ਅਰਦਾਸ ਵਿੱਚ 6 ਵਾਰੀ ਅਰਦਾਸੀਆ ਸਿੱਖ ਪਰਤ ਕੇ ਸੁਚੇਤ ਕਰਦਾ ਹੈ ਵੀ ਧਰੋ ਧਿਆਨ। ਪਹਿਲਾਂ ਜਦੋਂ ਪੜ੍ਹਨੇ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਦੂਜੀ ਵਾਰੀ ਹੁਣ ਪੜ੍ਹੇ ਕਿ ਪਿਆਰਿਆਂ ਸਚਿਆਰਿਆਂ ਦੀ ਕਮਾਈ, ਫਿਰ ਅੱਗੇ ਪੜ੍ਹਾਂਗੇ ਆਪਾਂ ਵੀ ਜਿਨ੍ਹਾਂ ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਤੀਜੀ ਵਾਰੀ 5 ਤਖਤਾਂ ਸਰਬੱਤ ਗੁਰੂਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਤੇ 6ਵੀਂ ਵਾਰ ਕਹਿੰਦੇ ਆ ਧਰਮ ਕਾ ਜੈਕਾਰ ਬੋਲੋ ਜੀ, ਕਦੀ ਚੇਤੇ ਰੱਖਿਓ। ਜੇ ਗੁਰੂ ਦੇ ਦੀਦਾਰ ਵੀ ਕਰੇਗਾ ਤੇ ਵਾਹਿਗੁਰੂ ਬੋਲ ਕੇ ਹੋਣੇ ਨੀ, ਜੇ ਸਚਿਆਰ ਬਣੇ ਤੇ ਤਾਂ ਵੀ ਵਾਹਿਗੁਰੂ ਬੋਲੀ, ਜੇ ਸ਼ਹੀਦਾਂ ਮੁਰੀਦਾਂ ਦੇ ਤੱਕ ਪਹੁੰਚਣੀ ਤੇ ਵਾਹਿਗੁਰੂ ਬੋਲੀ, ਜੇ ਤੂੰ ਤਖਤਾਂ ਦਾ ਤੇ ਗੁਰਦੁਆਰਿਆਂ ਦੀ ਯਾਤਰਾ ਕਰਨੇ ਤੇ ਵਾਹਿਗੁਰੂ ਬੋਲੀ, ਜੇ ਬੋਲ ਬਾਲੇ ਖਾਲਸੇ ਦੇ ਲਿਆਉਣੇ ਨੀ ਤੇ ਵਾਹਿਗੁਰੂ ਬੋਲੀ, ਤੇ ਜਦੋਂ ਖਾਲਸੇ ਦੇ ਬੋਲ ਬਾਲੇ ਆ ਗਏ ਫਿਰ ਜੈਕਾਰੀ ਛੱਡੇ ਜਾਣਗੇ ਤੇ ਉਹ ਵੀ ਜੈਕਾਰਾ ਵਾਹਿਗੁਰੂ ਦਾ ਹੋਵੇ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਬੋਲਣਾ ਤਾਂ ਹੈ, ਇਸ ਕਰਕੇ ਬਾਣੀ ਵਿੱਚੋਂ 2 ਕੁ ਪ੍ਰਮਾਣ ਦੇ ਕੇ ਸਮਾਪਤੀ ਕਰਨੀ ਹੈ, ਕਿਉਂ ਧਿਆਨ ਧਰ ਕੇ ਬੋਲਣਾ ਹੈ। ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਸੱਜਣਾ ਕਿ ਯਾਰ ਵੇ ਪ੍ਰੈ ਹੱਬੇ ਸਖੀਆਂ, ਮੇਰੇ ਤੋਂ ਸਾਰੇ ਚੰਗੇ ਜੀਵਨ ਵਾਲੇ, ਉਹਨਾਂ ਦੇ ਚਰਨਾਂ ਦੀ ਖਾਕ ਵਰਗਾ ਵੀ ਨਹੀਂ ਮੈਂ। ਕਹਿਣ ਲੱਗੇ ਯਾਰ ਵੇ ਪ੍ਰੈ ਹੱਬੇ ਸਖੀਆਂ, ਮੂੰਹ ਕਹੀ ਨਾ ਜਈਆਂ, ਯਾਰ ਵੇ ਇੱਕ ਡੂ ਇੱਕ ਚਾੜੇ ਹੋ ਕਿਸ ਚਤਈਆ, ਇੱਕ ਡੂ ਇੱਕ ਚਾੜੇ ਅਣਕ ਪਿਆਰੇ ਵਿੱਚ ਕਰਦੇ ਭੋਗ ਬਿਲਾਸਾ। ਤਿੰਨਾਂ ਦੇਖ, 5 ਪਿਆਰਿਆਂ ਨੂੰ ਦੇਖ ਕੇ, 4 ਸਾਹਿਬਜ਼ਾਦਿਆਂ ਨੂੰ ਦੇਖ ਕੇ, 40 ਮੁਕਤਿਆਂ ਨੂੰ ਦੇਖ ਕੇ, ਤਿੰਨਾਂ ਦੇਖ ਮਨ ਚਾਉ ਉੱਠਣ ਦਾ, ਹੋਂ ਕਦ ਪਾਈ ਗੁਣਤਾਸਾ। ਜਿੰਨੀ ਮਹਿੰਦਾ ਲਾਲ ਰਿਝਾਇਆ, ਤਿੰਨਾਂ ਦੀ ਕਮਾਈ ਦਾ ਧਿਆਨ ਹੈ। ਜਿੰਨੀ ਮਹਿੰਦਾ ਲਾਲ ਰਿਝਾਇਆ, ਹੋਂ ਤਿਸ ਆਗੈ ਮਨ ਡੇਹੀਆ, ਨਾਨਕ ਕਹਿ ਸੁਣ ਬਿਨੋ ਸੁਹਾਗਣ, ਮੂੰਹ ਦੱਸ ਦਿਖਾ ਫਿਰ ਕਹੀਆ। ਕਿਉਂ ਧਿਆਨ ਧਰਨਾ? ਸਾਹਿਬ ਨੇ ਤੈਤੋਂ ਤੱਕ ਕਿਹਾ ਕਿ ਰਾਮ ਜਪੋ ਜੀ, ਉਹਨਾਂ ਦੀ ਕਮਾਈ ਸੀ, ਧਿਆਨ ਧਰ। ਰਾਮ ਜਪੋ ਜੀ, ਐਸੇ ਐਸੇ ਧੂ ਪ੍ਰਹਿਲਾਦ ਜਪਿਓ, ਹਰ ਜੈਸੇ ਕਿਵੇਂ ਧਿਆਨ ਧਰਨਾ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜੇ ਸਿਮਰਤ ਗਣਕਾ ਸੀ ਉਦਰੀ ਤਾਂ ਕੋ ਜਸ ਉਰਧਾਰੋ ਅਟਲ ਭਇਓ ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ ਦੁਖ ਹਰਤਾ ਇਹ ਵਿਦ ਕੋ ਸਵਾਮੀ ਤੈ ਧਿਆਨ ਧਰੋ ਕਹਿਣ ਲੱਗੇ ਤੈ ਕਾਹੇ ਵਿਸਨਾਇਆ ਜਬ ਹੀ ਸ਼ਰਨ ਗਈ ਕਿਰਪਾ ਨਿ ਗਜ ਗ੍ਰਾਹ ਤੇ ਛੂਟਾ ਮਹਿਮਾ ਨਾਮ ਕਹਾਂ ਲਓ ਬਰਨੂ ਰਾਮ ਕੈਤ ਬੰਧਨ ਤੇ ਟੂਟਾ ਕਹਿਣ ਲੱਗੇ ਅਜਾ ਮਨ ਪਾਪੀ ਜਗ ਜਾਣੇ ਨਿਮਖ ਮਾਏ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈਤ ਹੀ ਉਤਰੈ ਪਾਰਾ ਕਹਿਤ ਚੇਤ ਚਿੰਤਾ ਮਨ ਕਮਾਈ ਦਾ ਧਿਆਨ ਤਾਂ ਧਰਨਾ ਕਿ ਤੈ ਵੀ ਉਤਰੈ ਪਾਰਾ ਕਿਤੇ ਮਨਾ ਤੂੰ ਵੀ ਪਾਰ ਹੋ ਜਾਏ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਇੱਥੇ ਅੱਜ ਆਪਾਂ ਉਹਨਾਂ ਪਿਆਰਿਆਂ ਨੂੰ ਉਹਨਾਂ ਸਚਿਆਰਿਆਂ ਨੂੰ ਯਾਦ ਕੀਤਾ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਗੁਰੂ ਗੁਰੂ ਜਪੀਏ ਕੱਲ ਨੂੰ ਸ਼ੁਰੂਆਤ ਹੋਣੀ ਹੈ ਜਿਹੜੇ ਸਿਰ ਤਲੀਆਂ ਤੇ ਰੱਖ ਕੇ ਚੱਲੇ ਉਹ ਸੁਨਹਿਰੀ ਤੇ ਮਾਣ ਮੱਤਿਆ ਇਤਿਹਾਸ ਜਿਹਨੂੰ ਆਪਾਂ ਸੁਣਾਂਗੇ ਵਾਚਾਂਗੇ ਉਹਨਾਂ ਸ਼ਹੀਦਾਂ ਮਰੀਦਾਂ ਨੂੰ ਕੱਲ ਤੋਂ ਆਪਾਂ ਯਾਦ ਕਰਨੇ ਭਾਵਾਂ ਕਿ ਸੰਕੋਚ ਕੇ ਮੈਂ ਸਬਜੈਕਟ ਯਤਨ ਕਰ ਰਿਹਾ ਵਾਂ ਹੋਈਆਂ ਫੁੱਲਾਂ ਬਖਸ਼ ਦੇਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ